गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
तरा पर पुन पुन
सीसा जी पुन पुन सीसा बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की
फतेह है
विघ्न
विनाशन सोए।
दसवें पातशाह श्री गुरु गोविंद सिंह साहब जी के चरणा विच बहादुर शाह ने बेनती भेजी, महाराज जी ने वचन किया बहादुर शाह राज मंगया नहीं मिलता, जे राज प्राप्त करना ते फिर जंग लड़ युद्ध कर, युद्ध करेगा ते असी तेरी सहायता करांगे, खुद आके तारा आजम नू मारांगे, पर बदले च तेनू एक साडा सवाल पूरा करना पाएगा, एक काम पूरा करना पाएगा। ए राजी हो गया जी, मैं तैयार हां। जंग शुरू होया चंबल दी नदी दे कंडे ते जयजों दा मैदान है, बड़ा भयानक घमासान जंग होया। दो दिन जंग हुंदा रहा, तीसरे दिन जदों इह जंग ते चढ़िया ते मन च सोचदा जे गुरु जी दा कोई औखा काम होया ते ना कर देंगा, टाला कर देंगा, सौखा होया ते कर देंगा। ये सोचण दी देरी सी ते जंग दे मैदान च हार के दौड़ना पिया। फिर समझ आई, गुरु साहब कोल सुनेहा भेजिया, सतगुरां ने दस दिता कि बहादुर शाह ने सोचिया हुण उहनूं लिख के देना पएगा इकरारनामा। तो बहादुर शाह समझ गया कि सतगुरु जी अंतर जामी ने, जो मैं मन च सोचिया वह जानी जान जानी सतगुरां ने जान लिया। इकरारनामा लिख के ने अपने मामे दे हाथ सतगुरां कोल भेजिया। कलगीधर जी ने वचन किया, कल दा जंग तेरा अखीरले दिन दा जंग है और ऐसा खूब बहादुरी ते दलेरी नाल लड़ असी खुद आवांगे, तेनू दर्शन देंगे पहला तारा आजम नू मारन। तो ए सुनेहा लैके बहादुर शाह कोल वापस आए ने। बहादुर शाह जिवे तारा आजम नाल लड़न वास्ते तैयार हो के लड़ाई कर रहा, जंग कर रहा, आओ मन विरतियां एकागर करिए। कलगीधर पातशाह जी महाराज जी का इतिहास है, उन्हां दे इतिहास नाल संबंधित कथा है, सरवण करिए। दसवें पातशाह जी महाराज हक हक अदा गुरु गोबिंद सिंह शाहे शहन शाह गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह रूह दर हर जिसम गुरु गोबिंद सिंह बेकसारा यार गुरु गोबिंद सिंह। ऐसे महान सतगुरु दसवें पातशाह सरबंस दानी कलगीधर पिता दे चरणा दा ध्यान अपने हिरदिया विच धारण करदे होया समस्त संगत गज बज के आखो जी सतनाम श्री। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਕਰਮ ਸਲਤ ਨਿਤ ਮੈਂ ਸਕਲ ਤਿਆਰੀ ਕਿਨ ਬਣਾਏ।
ਸਤਿਗੁਰੂ ਦਸਵੇਂ ਪਾਤਸ਼ਾਹ ਦਾ ਸੁਨੇਹਾ ਬਹਾਦਰ ਸ਼ਾਹ ਕੋਲ ਪਹੁੰਚ ਗਿਆ ਕਿ ਅਸੀਂ ਤੇਰੀ ਮਦਦ ਕਰਾਂਗੇ। ਬਹਾਦਰ ਸ਼ਾਹ ਨੇ ਰਾਤ ਨੂੰ ਆਪਣੇ ਨਾਲ ਦੇ ਜਿੰਨੇ ਸਾਥੀ ਨੇ ਉਹਨਾਂ ਨਾਲ ਸਲਾਹ ਕੀਤੀ ਹੈ। ਮਸਲਤ ਕਹਿੰਦੇ ਨੇ ਸਲਾਹ ਨੂੰ, ਸਲਾਹ ਕੀਤੀ ਹੈ ਔਰ ਸਾਰੀ ਤਿਆਰੀ ਕੀਤੀ ਹੈ ਅਗਲੇ ਦਿਨ ਦੀ ਜੰਗ ਕਰਨ ਵਾਸਤੇ।
ਉਤ ਪ੍ਰਾਤ ਕੇ ਤੁਰਤੇ ਬਾਦਤ ਉੱਠੇ ਬਜਾਏ।
ਅਗਲੇ ਦਿਨ ਸਵੇਰ ਹੁੰਦਿਆਂ ਹੀ ਦਿਨ ਚੜ੍ਹਦੇ ਇਹਨੇ ਨਗਾਰੇ ਵਜਵਾ ਦਿੱਤੇ, ਚੋਭਾਂ ਲਵਾ ਦਿੱਤੀਆਂ ਨਗਾਰਿਆਂ ਤੇ, ਰਣ ਸਿੰਘੇ ਵਜਵਾ ਦਿੱਤੇ। ਜੰਗ ਦੀ ਪੂਰਨ ਤੌਰ ਤੇ ਤਿਆਰੀ ਕਰਕੇ ਨਗਾਰਿਆਂ ਤੇ ਚੋਭਾਂ ਲਵਾ ਕੇ ਹਮਲਾ ਬੋਲ ਦਿੱਤਾ।
ਚੋਪਈ ਤੋਪੈ ਸ਼ੁਰੂ ਚਲਾਉਣ ਕਰੇ,
ਤੋਪਾਂ ਚਲਾਈਆਂ। ਪਹਿਲਾਂ ਤਾਂ ਤੋਪਾਂ ਗੜਕੀਆਂ ਹਨ, ਤੋਪਾਂ ਦੇ ਗੋਲੇ ਦਗੇ ਹਨ।
ਚੜੇ ਦੋ ਦਲ ਰਿਸਿਓ ਦਰੇ,
ਦੋਹਾਂ ਪਾਸਿਓ ਦਲ ਚੜੇ ਨੇ। ਉਧਰੋਂ ਤਾਰਾ ਆਜਮ ਦੀਆਂ ਫੌਜਾਂ ਚੜ ਕੇ ਆਈਆਂ ਨੇ, ਇਧਰੋਂ ਬਹਾਦਰ ਸ਼ਾਹ ਨੇ ਹਮਲਾ ਕੀਤਾ। ਦੋਹਾਂ ਪਾਸਿਆਂ ਦੇ ਦਲ ਉਮੜ ਉਮੜ ਕੇ ਆਪਸ ਵਿੱਚ ਭਿੜਨ ਲੱਗੇ ਹਨ।
ਬਾਜੇ ਸ਼ੁਤਰੀ ਪਟ ਨਗਾਰੇ,
ਜਿਹੜੇ ਸ਼ੁਤਰੀ ਨਗਾਰੇ ਨੇ ਊਂਟ ਤੇ ਰੱਖ ਕੇ ਬਜਾਏ ਜਾਣ ਵਾਲੇ, ਉਹ ਲੰਮੇ ਜੇ ਨਗਾਰੇ ਹੁੰਦੇ ਨੇ। ਥੱਲਿਓ ਉੱਪਰੋਂ ਛੋਟਾ ਆਕਾਰ ਹੁੰਦਾ ਤੇ ਥੱਲਿਓ ਲੰਮਾ ਆਕਾਰ ਬਣਿਆ ਹੁੰਦਾ, ਉਹਨਾਂ ਨੂੰ ਸ਼ੁਤਰੀ ਨਗਾਰੇ ਕਹਿੰਦੇ ਨੇ। ਊਂਠਾਂ ਤੇ ਰੱਖ ਕੇ ਵਜਾਉਣ ਵਾਲੇ ਨਗਾਰੇ, ਘੋੜਿਆਂ ਤੇ ਰੱਖ ਕੇ ਵਜਾਉਣ ਵਾਲੇ ਨਗਾਰੇ, ਵੱਡੇ ਨਗਾਰੇ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿੱਚ ਵੱਜੇ ਹਨ।
ਭੇਰ ਭੁਕਨਾ ਭੂਰ ਭੁੰਕਾਰੇ,
ਔਰ ਬਹੁਤ ਸਾਰੀਆਂ ਭੇਰੀਆਂ ਵੱਜੀਆਂ ਨੇ, ਰਣ ਸਿੰਘੇ ਵੱਜੇ ਨੇ ਜੰਗ ਦੇ ਮੈਦਾਨ ਦੇ ਵਿੱਚ। ਕੁਲਾਹਲ ਮਚਾਉਣ ਵਾਸਤੇ ਜੰਗੀ ਸਾਜ ਵੱਜੇ ਨੇ, ਮਾਰੂ ਰਾਗ ਵੱਜਿਆ ਹੈ।
ਸ਼ਬਦ ਤੁਫੰਗ ਤੋਪ ਕੋ ਔਰ,
ਬੜਾ ਭਾਰੀ ਹਿਰਦੇ ਵਿੱਚ ਕੋਪ ਰੱਖ ਕੇ ਰੋਸ ਧਾਰਨ ਕਰਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ। ਆਹਮੋ ਸਾਹਮਣੇ ਹੋ ਕੇ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਪਟਗਨ ਬੋਲਿਓ ਕਾਲਿਓ ਰੋਰ,
ਔਰ ਸੂਰਮੇ ਬੋਲ ਬੋਲ ਕੇ ਹਮਲਾ ਕਰਦੇ ਨੇ, ਰੌਲਾ ਪਾ ਕੇ ਇੱਕ ਦੂਜੇ ਤੇ ਹਮਲਾ ਕਰਦੇ ਹਨ।
ਅੰਧ ਧੁੰਦ ਬ੍ਰਿਦ ਧੂਮ ਧਾਰ ਨਭ,
ਅੰਧ ਧੁੰਦ ਦਾ ਵਰਤਾਰਾ ਵਰਤ ਗਿਆ ਇੱਕ ਵਾਰੀ, ਇੰਨੀ ਜ਼ਿਆਦਾ ਅੰਧ ਧੁੰਦ ਵਰਤੀ ਹੈ ਘੋੜਿਆਂ ਦੇ ਪੌੜਾਂ ਨਾਲ, ਹਾਥੀਆਂ ਦੇ ਪੈਰਾਂ ਨਾਲ, ਊਂਠਾਂ ਦੇ ਪੈਰਾਂ ਨਾਲ ਮਿੱਟੀ ਉੱਡ ਕੇ ਆਕਾਸ਼ੀ ਚੜ੍ਹਦੀ ਹੈ। ਗੋਲੀਆਂ ਤੋਪਾਂ ਦੇ ਚੱਲਣ ਨਾਲ ਧੂੰਆਂ ਆਕਾਸ਼ ਵਿੱਚ ਛਾ ਰਿਹਾ ਹੈ।
ਧੂੜ ਉੱਡੀ ਆ ਛੱਦ ਤੋਂ ਸਭ,
ਧੂੜ ਉੱਡ ਕੇ ਇੱਕ ਵਾਰੀ ਸਭ ਕੁਝ ਢੱਕ ਰਹੀ ਹੈ ਆਕਾਸ਼ ਵਿੱਚ। ਸੂਰਜ ਨੂੰ ਵੀ ਧੂੜ ਨੇ ਢੱਕ ਲਿਆ, ਰੋਸ਼ਨੀ ਨਜ਼ਰ ਨਹੀਂ ਆਉਂਦੀ, ਹੱਥ ਨਾਲ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ।
ਤੋਮਰ ਤੀਰ ਤਰਾ ਤਰ ਚੱਲੇ,
ਅਨੇਕਾਂ ਬਰਛੀਆਂ ਚੱਲ ਰਹੀਆਂ ਨੇ, ਤੀਰ ਚੱਲਦੇ ਨੇ, ਨੇਜੇ ਚੱਲ ਰਹੇ ਹਨ।
ਬਾਰ ਬਾਰ ਰਿਪ ਕਾਲਤ ਹੱਲੇ,
ਬਾਰ ਬਾਰ ਦੁਸ਼ਮਣਾਂ ਤੇ ਹਮਲਾ ਕਰਦੇ ਨੇ, ਬਾਰ ਬਾਰ ਇੱਕ ਦੂਜੇ ਨੂੰ ਦੁਸ਼ਮਣ ਜਾਣ ਕੇ ਹੱਲਾ ਕਰਦੇ ਨੇ।
ਉਤ ਤਾਰਾ ਆਜ਼ਮ ਰਿਸ ਧਰਕੇ,
ਉਧਰੋਂ ਤਾਰਾ ਆਜ਼ਮ ਨੇ ਆਪਣੇ ਮਨ ਵਿੱਚ ਬੜਾ ਭਾਰੀ ਰਿਸ, ਬਹੁਤ ਭਾਰੀ ਕ੍ਰੋਧ ਧਾਰਨ ਕੀਤਾ ਹੈ।
ਤੇਰੇ ਲਸ਼ਕਰ ਉੱਚ ਉਚਰਕੇ,
ਔਰ ਆਪਣੇ ਲਸ਼ਕਰ ਨੂੰ ਵੰਗਾਰਿਆ ਤਾਰਾ ਆਜ਼ਮ ਨੇ। ਜਦੋਂ ਲਸ਼ਕਰ ਇਹਦਾ ਭੱਜਣ ਲੱਗਾ ਨਾ ਤਾਰਾ ਆਜ਼ਮ ਦਾ, ਤੇ ਤਾਰਾ ਆਜ਼ਮ ਨੇ ਆਪਣੇ ਲਸ਼ਕਰ ਨੂੰ ਵੰਗਾਰਿਆ, ਆਪਣੇ ਸਿਪਾਹੀਆਂ ਨੂੰ, ਆਪਣੇ ਜਰਨੈਲਾਂ ਨੂੰ, ਆਪਣੇ ਅਫਸਰਾਂ ਨੂੰ ਵੰਗਾਰਦਾ ਹੋਇਆ ਬੋਲਿਆ।
ਕਹਾਂ ਪਿਓ ਤੁਮਕੋ ਉਮਰਾਓ,
ਕਹਿੰਦਾ ਉਹ ਉਮਰਾਓ ਅਫਸਰੋ ਕਿੱਥੇ ਹੋਏ ਤੁਹਾਡੀ ਬਹਾਦਰੀ, ਕੀ ਹੋ ਗਿਆ ਤੁਹਾਨੂੰ, ਤੁਹਾਡੀਆਂ ਤੇਗਾਂ ਨੂੰ, ਤੁਹਾਡੇ ਸ਼ਸਤਰਾਂ ਹਥਿਆਰਾਂ ਨੂੰ।
ਬੈਠਤ ਸਭਾ ਬਤ ਗਰਬਾਓ,
ਅੱਗੇ ਤਾਂ ਮੇਰੀ ਸਭਾ ਵਿੱਚ ਬੈਠ ਕੇ ਬੜਾ ਹੰਕਾਰ ਠਾਣ ਕੇ ਬਹਿੰਦੇ ਸੀ, ਕਹਿੰਦੇ ਸੀ ਸਾਡੇ ਵਰਗਾ ਕੋਈ ਸੂਰਮਾ ਬਹਾਦਰ ਨਹੀਂ।
ਵੱਡੇ ਵੱਡੇ ਮਨਸਬ ਤੁਮ ਪਾਏ,
ਵੱਡੇ ਵੱਡੇ ਮਨਸਬ, ਵੱਡੇ ਵੱਡੇ ਰੁਤਬੇ ਤੁਸਾਂ ਮੇਰੇ ਕੋਲੋਂ ਪ੍ਰਾਪਤ ਕੀਤੇ ਹਨ।
ਨਿਮਕ ਹਰਾਮ ਕਾਮ ਨਾ ਆਏ,
ਉਹ ਨਮਕ ਹਰਾਮੀਓ ਮੇਰਾ ਨਮਕ ਖਾ ਕੇ ਮੇਰੇ ਕੋਲੋਂ ਰੁਤਬੇ ਲੈ ਕੇ ਰੁਪਈਏ ਲੈ ਕੇ, ਹੁਣ ਤੁਸੀਂ ਨਮਕ ਹਲਾਲ ਕਰਨ ਦੀ ਬਜਾਏ ਨਮਕ ਹਰਾਮ ਕਰ ਰਹੇ ਹੋ, ਨਮਕ ਹਰਾਮੀ ਬਣ ਕੇ ਹੁਣ ਜੰਗ ਦੇ ਮੈਦਾਨ ਵਿੱਚ ਸਾਬਤ ਹੋ ਰਹੇ ਹੋ।
ਕਹਾਂ ਅਲਪ ਰਿਬ ਕੋ ਦਲ ਹੈ,
ਕੀ ਹੈ ਸਾਹਮਣੇ ਦੁਸ਼ਮਣ, ਥੋੜੀ ਜਿਹੀ ਗਿਣਤੀ ਹੈ ਦੁਸ਼ਮਣ ਦੀ, ਕਿੰਨੀ ਕੁ ਫੌਜ ਹੈ ਬਹਾਦਰ ਸ਼ਾਹ ਨਾਲ, ਆਪਾਂ ਲੱਖਾਂ ਦੇ ਹਿਸਾਬ ਨਾਲ ਉਹ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਨੇ।
ਲੜ ਤੁਮਰੀ ਸਮਤਾ ਲੈ,
ਉਹ ਲੜ ਲੜ ਕੇ ਤੁਹਾਡੀ ਬਰਾਬਰੀ ਕਰ ਰਹੇ ਨੇ, ਤੁਹਾਡੇ ਬਰਾਬਰ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ।
ਲਸ਼ਕਰ ਕਹਾਂ ਆਪਣੋ ਕਨੋ,
ਆ ਤੁਹਾਡੇ ਕੋਲ ਏਡਾ ਵੱਡਾ ਲਸ਼ਕਰ ਹੈ, ਤੁਹਾਡੇ ਕੋਲ ਏਡੀ ਵੱਡੀ ਫੌਜ ਦੀ ਤਾਕਤ ਹੈ, 22 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ।
ਜਿਸ ਦੀ ਕਾਜ ਨ ਕਿੰਚਿਤ ਬਣੋ,
ਤੇ ਤੁਹਾਡੇ ਕੋਲੋਂ ਏਡੀ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਇਹ ਕਿੰਚਿਤ ਮਾਤਰ ਛੋਟਾ ਜਿਹਾ ਕੰਮ ਵੀ ਤੁਹਾਡੇ ਕੋਲੋਂ ਸਿੱਧ ਨਹੀਂ ਹੋ ਰਿਹਾ। ਹਾਲਾਂਕਿ ਕਿੰਨੀ ਕੁ ਵੱਡੀ ਫੌਜ ਹੈ, ਸਾਹਮਣੇ ਰੜਾ ਮੈਦਾਨ ਹੈ, ਕੋਈ ਕਿਲਾ ਨਹੀਂ ਹੈ ਵੀ ਉਹਨਾਂ ਨੇ ਵੋਟ ਲਈ ਹੋਵੇ, ਸਾਹਮਣੇ ਖਲੋਤੇ ਲੜ ਰਹੇ ਨੇ, ਫਿਰ ਵੀ ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕ ਰਹੇ।
ਪਿਆਰੇ ਪ੍ਰਾਣ ਕਿਤੇ ਤੋਂ ਮਿਲੇ,
ਤੁਸੀਂ ਆਪਣੀ ਜ਼ਿੰਦਗੀ ਨੂੰ ਪਿਆਰਾ ਕਰਕੇ ਮੰਨ ਲਿਆ ਜਾਂ ਅੰਦਰ ਖਾਤੇ ਬਹਾਦਰ ਸ਼ਾਹ ਨਾਲ ਜਾ ਰਲੇ ਹੋ? ਤਾਰਾ ਆਜ਼ਮ ਕਹਿੰਦਾ ਆਪਣੇ ਅਫਸਰਾਂ ਨੂੰ, ਕਹਿੰਦਾ ਆਪਣੀ ਜ਼ਿੰਦਗੀ ਨੂੰ ਪਿਆਰਾ ਕਰਕੇ ਸਮਝ ਰਹੇ ਹੋ ਜਾਂ ਅੰਦਰੋਂ ਖਾਤੇ ਜਾ ਕੇ ਬਹਾਦਰ ਸ਼ਾਹ ਨਾਲ ਸੰਧੀ ਕਰ ਲਈ ਹੈ, ਕਿਤੇ ਅੰਦਰੋਂ ਬਹਾਦਰ ਸ਼ਾਹ ਨਾਲ ਮਿਲ ਗਏ ਹੋਵੋ?
ਹੀਰੋ ਅਲਪ ਸੁਆਵਤ ਪਿੱਲੇ,
ਆ ਵੇਖੋ ਸਾਹਮਣੇ ਕਿੰਨੇ ਕਿੰਨੇ ਥੋੜੀ ਜਿਹੀ ਗਿਣਤੀ ਹੈ ਫੌਜ ਦੀ, ਤੇ ਫਿਰ ਵੀ ਤੁਸੀਂ ਉਹਨਾਂ ਦੇ ਆਹਮੋ ਸਾਹਮਣੇ ਹੋ ਕੇ ਨਹੀਂ ਲੜ ਰਹੇ।
ਸ਼ਕਲ ਸੈਨਾਪਤੀ ਡਾਟਨ ਕਰੇ,
ਔਰ ਬਹੁਤ ਸਾਰੇ ਸੈਨਾਪਤੀਆਂ ਨੂੰ ਇਸ ਤਰ੍ਹਾਂ ਤਾਰਾ ਆਜ਼ਮ ਨੇ ਡਾਂਟਿਆ, ਆਪਣੇ ਸਿਪਾਹੀਆਂ ਨੂੰ ਡਾਂਟਿਆ ਹੈ।
ਕਹਿ ਕਹਿ ਪਟਿਓ ਜਾਂ ਜੈ ਖੜੇ,
ਔਰ ਇਹ ਕਹਿ ਕਹਿ ਕੇ ਉਸ ਵਕਤ ਇਹਨੇ ਆਪਣੇ ਨਾਲ ਦੇ ਸੂਰਮਿਆਂ ਨੂੰ ਅੱਗੇ ਭੇਜਿਆ, ਸਿਪਾਹੀਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਭੇਜਿਆ ਹੈ।
ਇਤਿਆਦਿਕ ਕੈ ਸੁਣਬੋ ਹੋਵਾ,
ਇਹ ਤਾਂ ਇਹਨਾਂ ਦਾ ਆਪਸ ਵਿੱਚ ਕਹਿਣਾ ਸੁਣਨਾ ਹੋਇਆ, ਆਪਣੇ ਸਿਪਾਹੀਆਂ ਨਾਲ ਤਾਰਾ ਆਜ਼ਮ ਦੀ ਇਸ ਤਰ੍ਹਾਂ ਗੱਲਬਾਤ ਹੋਈ ਹੈ।
ਲਸ਼ਕਰ ਕੇ ਪ੍ਰੇਰਨ ਹਿਤ ਜੋਆ,
ਔਰ ਇਸ ਤਰ੍ਹਾਂ ਆਪਣੇ ਲਸ਼ਕਰ ਨੂੰ ਇਹਨੇ ਪ੍ਰੇਰਿਆ ਲੜਨ ਵਾਸਤੇ ਅੱਗੇ ਨੂੰ ਤੋਰਿਆ ਹੈ।
ਹਮਲਾ ਸਭ ਉਮਰਾਵਨ ਚਾਹਾ,
ਸਾਰੇ ਉਮਰਾਵ ਹੁਣ ਹਮਲਾ ਕਰਨਾ ਚਾਹੁੰਦੇ ਨੇ, ਇਹਦੇ ਸਾਰੇ ਅਫਸਰ ਹਮਲਾ ਕਰਨਾ ਚਾਹੁੰਦੇ ਨੇ।
ਫਿਰਿਓ ਨਕੀਬ ਪੰਥ ਰਣ ਮਾ,
ਜੰਗ ਦੇ ਮੈਦਾਨ ਵਿੱਚ ਨਕੀਬ ਟੁਰਿਆ ਫਿਰਦਾ ਹੈ।
ਲੱਖੋਂ ਲਸ਼ਕਰ ਮੰਡਿਓ ਐਸੇ,
ਔਰ ਨਕੀਬ ਜਿਹੜਾ ਉਹ ਫਿਰ ਫਿਰ ਕੇ ਦੱਸ ਰਿਹਾ ਵੀ ਫਲਾਣਾ ਅਫਸਰ ਆ ਰਿਹਾ ਜੰਗ ਕਰਨ ਲਈ, ਫਲਾਣਾ ਅਫਸਰ ਆ ਰਿਹਾ, ਏਦਾਂ ਨਕੀਬ ਬੋਲ ਬੋਲ ਕੇ ਦੱਸਦਾ। ਲੱਖਾਂ ਦੀ ਗਿਣਤੀ ਦੇ ਵਿੱਚ ਸੂਰਮੇ ਬਹਾਦਰ ਲਸ਼ਕਰ ਉਹ ਹਮਲਾ ਕਰ ਰਹੇ ਹਨ।
ਸਾਗਰ ਜੁੱਤ ਜਲ ਜੰਤਨ ਜੈਸੇ,
ਲੱਖਾਂ ਦੀ ਗਿਣਤੀ ਦਾ ਲਸ਼ਕਰ ਤਾਰਾ ਆਜ਼ਮ ਦਾ ਇਸ ਤਰ੍ਹਾਂ ਉਮੜ ਕੇ ਆਇਆ ਮਾਨੋ ਜਿਵੇਂ ਜੀਵ ਜੰਤੂਆਂ ਸਮੇਤ ਸਮੁੰਦਰ ਉਛਲ ਕੇ ਆਇਆ ਹੋਵੇ।
ਦੁਰਦ ਨਕਰ ਮਕਰ ਅਕਾਰਾ,
ਕਹਿੰਦੇ ਜਿਹੜੇ ਵੱਡੇ ਵੱਡੇ ਹਾਥੀ ਨੇ ਉਹ ਇਸ ਤਰ੍ਹਾਂ ਜਾਪਦੇ ਨੇ ਜਿਵੇਂ ਇਸ ਸਮੁੰਦਰ ਦੇ ਵਿੱਚ ਵੱਡੇ ਤੰਦੂਏ ਫਿਰਦੇ ਹੋਣ, ਔਰ ਜਿਹੜੇ ਘੋੜੇ ਨੇ ਉਹ ਵੱਡੇ ਵੱਡੇ ਮੱਛ ਨਜ਼ਰ ਆਉਂਦੇ ਹੋਣ।
ਧੁਖੇ ਪਲੀਤੇ ਬੜਵਾ ਝਾਰਾ,
ਜਿਹੜੇ ਪਲੀਤੇ ਧੁਖ ਰਹੇ ਨੇ ਮਾਨੋ ਸਮੁੰਦਰ ਵਿੱਚ ਬੜਵਾ ਅਗਨੀ ਬਲ ਰਹੀ ਹੈ।
ਸਫਰੀ ਅਲਪ ਅਕਿਲ ਕਰਵਾ ਰਹੇ,
ਤੇ ਜਿਹੜੀਆਂ ਇਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਉਹ ਸਮੁੰਦਰ ਦੇ ਪਾਣੀ ਵਿੱਚ ਮਾਨੋ ਜਿਵੇਂ ਛੋਟੀਆਂ ਮੱਛੀਆਂ ਤੜਫਦੀਆਂ ਹੋਣ।
ਪੈਦਲ ਗਨ ਜਲ ਜੀਵ ਹਜ਼ਾਰੋ,
ਔਰ ਜਿਹੜੇ ਪੈਦਲ ਸੂਰਮੇ ਟੁਰੇ ਜਾਂਦੇ ਨੇ ਮਾਨੋ ਹਜ਼ਾਰਾਂ ਦੀ ਗਿਣਤੀ ਵਿੱਚ ਜਲ ਜੰਤੂ ਨੇ ਸਮੁੰਦਰ ਦੇ ਪਾਣੀ ਦੇ।
ਤਜ ਬੇਲਾ ਮਰਿਆਦ ਵਿਸਾਲਾ,
ਜਿਵੇਂ ਸਮੁੰਦਰ ਮਾਨੋ ਆਪਣਾ ਕਿਨਾਰਾ ਛੱਡ ਕੇ ਮਰਿਆਦਾ ਛੱਡ ਕੇ ਬਾਹਰ ਨੂੰ ਉਛਲਿਆ ਹੋਵੇ ਸੁਨਾਮੀ ਦਾ ਰੂਪ ਧਾਰ ਕੇ, ਏਦਾਂ ਤਾਰਾ ਆਜ਼ਮ ਦੀ ਫੌਜ ਸੁਨਾਮੀ ਦਾ ਰੂਪ ਧਾਰਨ ਕਰਕੇ ਆਪਣਾ ਬੇਲਾ ਮਰਿਆਦਾ ਛੱਡ ਕੇ ਉਮੜ ਕੇ ਆਈ ਹੈ।
ਐਲਿਓ ਮਹਾਬੇਗ ਤੇ ਜਾਲਾ,
ਬੜੇ ਵੇਗ ਦੇ ਨਾਲ ਚਾਰੇ ਪਾਸੇ ਫੌਜਾਂ ਫੈਲ ਗਈਆਂ ਇਹਦੀਆਂ, ਜਿਵੇਂ ਸਮੁੰਦਰ ਦਾ ਪਾਣੀ ਫੈਲਦਾ ਏਦਾਂ ਤਾਰਾ ਆਜ਼ਮ ਦੀਆਂ ਫੌਜਾਂ ਫੈਲੀਆਂ ਹਨ।
ਬਦੋ ਤੋਪਖਾਨਾ ਤਾਂ ਵਿਚਾਲਾ,
ਇਹਦਾ ਜਿਹੜਾ ਵੱਡਾ ਤੋਪਖਾਨਾ ਸੀ 50,000 ਵੱਡੀਆਂ ਤੋਪਾਂ ਸਨ, ਉਹ 10,000 ਵੱਡੀਆਂ ਤੋਪਾਂ ਸਨ, ਉਹ ਵੱਡੀਆਂ ਤੋਪਾਂ ਦਾਗੀਆਂ ਨੇ ਚਲਾਈਆਂ ਹਨ।
ਛੋਟੇ ਜੰਬੂਰੇ ਸ਼ਬਦ ਕਰਾਲਾ,
50,000 ਛੋਟੇ ਜੰਬੂਰ ਸਨ ਉਹ ਚੱਲੇ ਨੇ, ਉਹਨਾਂ ਦੇ ਵਿੱਚੋਂ ਜਦੋਂ ਗੋਲੇ ਚੱਲਦੇ ਨੇ ਬੜੀ ਕਰਾਲ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ।
ਤੜਬੜ ਤੁਪਕਣ ਕੀ ਬੜ ਹੋਏ,
ਬੰਦੂਕਾਂ ਦੀ ਤੜਬੜ ਤੜਬੜ ਹੁੰਦੀ ਹੈ ਮਾਨੋ ਜਿਵੇਂ ਭੱਠੀ ਦੇ ਵਿੱਚ ਕੋਈ ਪਠਿਆਰ ਨੇ ਦਾਣੇ ਭੁੰਨਦੀ ਆ ਤੇ ਆਵਾਜ਼ ਆਉਂਦੀ ਆ, ਏਦਾਂ ਗੋਲੀਆਂ ਤੜਫੜ ਕਰਕੇ ਚੱਲਦੀਆਂ ਨੇ।
ਮਾਰੇ ਗੋਰਨ ਉੱਡ ਗਏ ਕੋਈ,
ਔਰ ਗੋਲੇ ਵੱਜੇ ਨੇ ਉਹਨਾਂ ਗੋਲਿਆਂ ਦੇ ਨਾਲ ਕਈ ਉੱਡ ਗਏ ਹਨ।
ਸ਼ਾਹ ਬਹਾਦਰ ਕੋ ਦਲ ਹਾਲਾ,
ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਦਾ ਇੱਕ ਵਾਰੀ ਪੈਰ ਹੱਲ ਗਿਆ, ਬਹਾਦਰ ਸ਼ਾਹ ਦੀਆਂ ਫੌਜਾਂ ਦੇ ਪੈਰ ਇੱਕ ਵਾਰੀ ਹੱਲ ਗਏ ਨੇ, ਐਸਾ ਹਮਲਾ
ਹੋਇਆ।
ਔਰ ਇੱਧਰ ਡਰ ਗਿਆ ਬਹਾਦਰ ਸ਼ਾਹ ਮਨ ਵਿੱਚ, ਜਦੋਂ ਇਹਦੀ ਫੌਜ ਦੇ ਪੈਰ ਹੱਲੇ ਤੇ ਡਰ ਗਿਆ ਬਹਾਦਰ ਸ਼ਾਹ, ਇੱਕਦਮ ਭੈ ਭੀਤ ਹੋ ਕੇ ਕੰਬਣ ਲੱਗਾ।
ਧਰਮ ਸਿੰਘ ਬੈਠਿਓ ਪਿਛਵਾਰੇ,
ਸਤਿਗੁਰਾਂ ਦੇ ਪਿਆਰਿਆਂ ਵਿੱਚੋਂ ਭਾਈ ਧਰਮ ਸਿੰਘ ਜੀ ਉਹ ਇਹਦੇ ਕੋਲ ਹੀ ਬੈਠੇ ਸਨ ਹਾਥੀ ਦੀ ਅੰਬਾਰੀ ਵਿੱਚ। ਜਿਹੜੀ ਹਾਥੀ ਦੀ ਅੰਬਾਰੀ ਦੇ ਵਿੱਚ ਬਹਾਦਰ ਸ਼ਾਹ ਬੈਠਾ ਸੀ, ਨਾਲ ਹੀ ਭਾਈ ਧਰਮ ਸਿੰਘ ਜੀ ਬੈਠੇ ਸਨ।
ਗੁਰ ਕੀ ਗਾਥ ਉਚਾਰੇ,
ਬਹਾਦਰ ਸ਼ਾਹ ਦੀ ਜਦੋਂ ਫੌਜ ਦੇ ਪੈਰ ਹਿੱਲੇ ਨਾ, ਇਹ ਭਾਈ ਧਰਮ ਸਿੰਘ ਨਾਲ ਗੱਲਬਾਤ ਕਰਨ ਲੱਗਾ। ਭਾਈ ਧਰਮ ਸਿੰਘ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਬੋਲ ਕੇ ਕਹਿਣ ਲੱਗਾ,
ਮੈਂ ਪ੍ਰਭ ਬਾਕਨ ਕਰ ਵਿਸ਼ਵਾਸਾ।
ਕਹਿੰਦਾ, ਹੇ ਭਾਈ ਧਰਮ ਸਿੰਘ ਜੀ, ਮੈਂ ਸਤਿਗੁਰੂ ਗੁਰੂ ਕਲਗੀਧਰ ਦੇ ਬਚਨਾਂ ਦਾ ਭਰੋਸਾ ਰੱਖਿਆ, ਉਹਨਾਂ ਦੇ ਬਚਨਾਂ ਤੇ ਭਰੋਸਾ ਕਰਕੇ
ਲੜਦੇ ਲੱਗਿਓ ਰਾਜ ਧਰ ਆਸਾ,
ਮੈਂ ਰਾਜ ਦੀ ਆਸ ਰੱਖ ਕੇ ਬਾਦਸ਼ਾਹੀ ਦੀ ਆਸ ਰੱਖ ਕੇ ਜੰਗ ਦੇ ਮੈਦਾਨ ਵਿੱਚ ਲੜਨ ਲੱਗਾ ਹਾਂ।
ਨਾ ਤਾਂ ਮੈਂ ਕਹਾਂ ਕਾਮ ਭਾਈ,
ਨਹੀਂ ਤਾਂ ਮੈਂ ਕਿੱਥੇ ਤੇ ਮੇਰਾ ਭਰਾ ਕਿੱਥੇ? ਉਹਦੇ ਕੋਲ ਲੱਖਾਂ ਦੇ ਹਿਸਾਬ ਨਾਲ ਫੌਜ ਹੈ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਚ ਸੂਰਮੇ ਨੇ, ਮੈਂ ਕਿੱਥੇ ਤੇ ਉਹ ਕਿੱਥੇ?
ਸਮੀਪ ਸਗਰੀ ਪ੍ਰਭਤਾਈ,
ਉਹਦੇ ਕੋਲ ਸਾਰੀ ਪ੍ਰਭਤਾਈ ਹੈ, ਸਾਰੀ ਫੌਜ ਉਹਦੇ ਕੋਲ ਹੈ, ਹਿੰਦੁਸਤਾਨ ਦੀ ਸਾਰੀ ਫੌਜ ਦੀ ਤਾਕਤ ਉਹਦੇ ਨਾਲ ਹੈ।
ਅਰੇ ਉਹ ਲੜਿਓ ਅਬਲੋ ਅਗਵਾਏ,
ਹੁਣ ਤੱਕ ਤੇ ਮੈਂ ਉਹਦੇ ਸਾਹਮਣੇ ਲੜ ਕੇ ਅੜਦਾ ਰਿਹਾ ਹਾਂ।
ਸਤਿਗੁਰ ਭਏ ਨਾਨਸਾਏ,
ਸਤਿਗੁਰੂ ਕਲਗੀਧਰ ਜੀ ਹਾਲੇ ਤੱਕ ਮੇਰੇ ਆ ਕੇ ਸਹਾਈ ਨਹੀਂ ਹੋਏ, ਦਸਵੇਂ ਪਾਤਸ਼ਾਹ ਜੀ ਹਾਲੇ ਤੱਕ ਆ ਕੇ ਮੇਰੇ ਮਦਦਗਾਰ ਨਹੀਂ ਹੋਏ।
ਅਸਨੈ ਹੋਏ ਦਲੇਰੀ ਦੇ ਕੇ,
ਐਸਾ ਨਾ ਹੋਵੇ ਕਿ ਕਲਗੀਧਰ ਜੀ ਨੇ ਮੈਨੂੰ ਦਲੇਰੀ ਤਾਂ ਦੇ ਦਿੱਤੀ ਆ, ਲੜਨ ਵਾਸਤੇ ਹੱਲਾ ਸ਼ੇਰੀ ਦੇ ਦਿੱਤੀ ਵੀ ਜਾ ਕੇ ਲੜ,
ਮੁਝ ਮਰਵਾ ਮੈਂ ਜੰਗ ਕਰਾ ਕੇ,
ਦਲੇਰੀ ਦੇ ਕੇ ਮੈਨੂੰ ਜੰਗ ਕਰਾ ਕੇ ਮਰਵਾ ਦੇਣਾ ਤੇ ਮੇਰੇ ਪਿਓ ਦੀ ਦੁਸ਼ਮਣੀ ਮੇਰੇ ਨਾਲ ਕੱਢਦੇ ਹੋਣ, ਕਿਤੇ ਐਸਾ ਤਾਂ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਹੱਲਾ ਸ਼ੇਰੀ ਦੇ ਕੇ ਟੋਰ ਦਿੱਤਾ ਹੈ ਔਰ ਦਲੇਰੀ ਦੇ ਕੇ ਮੈਨੂੰ ਜੰਗ ਦੇ ਮੈਦਾਨ ਵਿੱਚ ਲੜਾ ਕੇ ਮਰਵਾਉਣ ਲੱਗੇ ਹਨ?
ਪਿਤਾ ਖੁਟਾਈ ਮੋਹ ਪਰ ਲਿਆ ਮੈਂ, ਰੱਛਾ ਹੇਤ ਨਈਆਂ ਤੇ ਆਵੈ,
ਕਿਤੇ ਮੇਰੇ ਪਿਓ ਦੀ ਜਿਹੜੀ ਖੁਟਾਈ ਸੀ ਉਹ ਮੇਰੇ ਨਾਲ ਤਾਂ ਨੀ ਗੁਰੂ ਸਾਹਿਬ ਜੀ ਕੱਢ ਰਹੇ, ਕਿ ਇਸੇ ਕਰਕੇ ਸ਼ਾਇਦ ਹਾਲੇ ਤੱਕ ਉਹ ਮੇਰੀ ਰੱਖਿਆ ਕਰਨ ਲਈ ਨਹੀਂ ਆਏ, ਹਾਲੇ ਤੱਕ ਜੰਗ ਦੇ ਮੈਦਾਨ ਚ ਗੁਰੂ ਜੀ ਨਹੀਂ ਬੋੜੇ।
ਹੱਥ ਜੋੜ ਅਰਦਾਸ ਕਰੀ ਜੈ,
ਇਹ ਭਾਈ ਧਰਮ ਸਿੰਘ ਜੀ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਨੂੰ ਅਰਦਾਸ ਕਰੋ,
ਪਹੁੰਚੋ ਗੁਰੂ ਦਸ ਲੱਖ ਲੀਜੈ,
ਅਰਦਾਸ ਕਰੋ ਤੇ ਆਖੋ ਇਹ ਸਤਿਗੁਰੂ ਜੀ ਪਹੁੰਚੋ ਜੰਗ ਦੇ ਮੈਦਾਨ ਵਿੱਚ ਮੈਨੂੰ ਆਪਣਾ ਦਾਸ ਜਾਣ ਕੇ।
ਧਰਮ ਸਿੰਘ ਕਹਿ ਧੀਰਜ ਦੀਨਾ,
ਭਾਈ ਧਰਮ ਸਿੰਘ ਜੀ ਨੇ ਕਹਿ ਕੇ ਧੀਰਜ ਦਿੱਤਾ ਹੈ,
ਬਨੋ ਸੁਚੇਤ ਨ ਕਰ ਮਨ ਦੀਨਾ,
ਕਹਿੰਦੇ ਬਈ ਸੁਚੇਤ ਹੋ, ਸਾਵਧਾਨ ਹੋ ਔਰ ਆਪਣੇ ਮਨ ਦੇ ਵਿੱਚ ਦੀਨ ਨਾ ਹੋ।
ਪਰੇ ਉਹ ਭੇਰ ਗਾਡੋ ਜਬ ਆਏ,
ਜਦੋਂ ਜੰਗ ਦੇ ਮੈਦਾਨ ਦੇ ਵਿੱਚ ਭੇੜ ਪਵੇਗਾ, ਪੂਰਨ ਤੌਰ ਤੇ ਭੇੜ ਪਵੇਗਾ, ਪਰਪੱਕ ਜੰਗ ਹੋਵੇਗਾ।
ਤਤਛਿਨ ਹੈ ਸਤਿਗੁਰੂ ਸਾਏ,
ਤਤਛਿਨ ਗੁਰੂ ਕਲਗੀਧਰ ਜੀ ਆ ਕੇ ਤੇਰੀ ਸਹਾਇਤਾ ਕਰਨਗੇ, ਬਹਾਦਰ ਸ਼ਾਹ ਫਿਕਰ ਨਾ ਕਰ,
ਕਪਟ ਨਾ ਕਰੈ ਦਾਸ ਕੇ ਸੰਗ,
ਸਤਿਗੁਰੂ ਜੀ ਆਪਣੇ ਦਾਸਾਂ ਨਾਲ ਕਪਟ ਨਹੀਂ ਕਰਦੇ, ਸਤਿਗੁਰੂ ਜੀ ਆਪਣੇ ਸੇਵਕਾਂ ਨਾਲ ਛਲ ਨਹੀਂ ਕਰਦੇ, ਬਹਾਦਰ ਸ਼ਾਹ ਭਰੋਸਾ ਰੱਖ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ,
ਜਿਉਂ ਕਿਉਂ ਤੋਏ ਜਿਤਾਵੇਂ ਜੰਗ,
ਜਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਤੈਨੂੰ ਇਸ ਜੰਗ ਦੇ ਮੈਦਾਨ ਵਿੱਚ ਜਿਤਾਉਣਗੇ, ਇਹ ਭਰੋਸਾ ਰੱਖ, ਦਸਵੇਂ ਪਾਤਸ਼ਾਹ ਨੇ ਵਚਨ ਕੀਤਾ, ਦੁਨੀਆ ਇੱਧਰ ਤੋਂ ਉੱਧਰ ਹੋ ਸਕਦੀ ਹੈ ਪਰ ਕਲਗੀਧਰ ਪਾਤਸ਼ਾਹ ਦੇ ਕੀਤੇ ਬੋਲ ਉਹ ਇੱਧਰ ਤੋਂ ਉਧਰ ਟਸ ਤੋਂ ਬਸ ਨਹੀਂ ਹੋ ਸਕਦੇ, ਉਹ ਅਟਲ ਹਨ, ਸੱਚ ਹੋਣਗੇ। ਧਰਮ ਸਿੰਘ ਨੇ ਜਦੋਂ ਇਹ ਬਚਨ ਕਹੇ ਸੁਣ ਕੇ ਬਹਾਦਰ ਸ਼ਾਹ ਕਹਿਣ ਲੱਗਾ, ਭਾਈ ਧਰਮ ਸਿੰਘ ਜੀ, ਜੇ ਹੁਣ ਵੀ ਸਤਿਗੁਰੂ ਜੀ ਨੇ ਆ ਕੇ ਮੇਰੀ ਸਹਾਇਤਾ ਨਾ ਕੀਤੀ,
ਨਾ ਤਾਂ ਆਪ ਡੇਰਾ ਲੁੱਟ ਕਰ ਜਾਏ,
ਮੇਰਾ ਸਾਰਾ ਡੇਰਾ ਵੀ ਲੁੱਟਿਆ ਜਾਣਾ, ਕਿਉਂਕਿ ਦੁਸ਼ਮਣ ਤਾਂ ਸਿਰ ਤੇ ਆ ਚੜਿਆ। ਜੇ ਹੁਣ ਵੀ ਗੁਰੂ ਕਲਗੀਧਰ ਨੇ ਮੇਰੀ ਸਹਾਇਤਾ ਨਾ ਕੀਤੀ ਤਾਂ ਮੇਰਾ ਸਾਰਾ ਡੇਰਾ ਵੀ ਲੁੱਟ ਕੇ ਚਲਾ ਜਾਏਗਾ।
ਦੇਖੋ ਪਰਿਓ ਜੋਰ ਆ ਬਰਨ ਕੋ,
ਆ ਵੇਖੋ ਹੁਣ ਕਿੰਨਾ ਭਿਆਨਕ ਜੋਰ ਮਚਿਆ ਹੋਇਆ, ਜੰਗ ਪੂਰਾ ਰਣ ਤੱਤੇ ਦੇ ਉੱਤੇ ਹੈ।
ਘਟਾ ਮਨਿੰਦ ਹੇਲ ਸੁਪਟਨ ਕੋ,
ਆ ਘਟਾ ਦੇ ਮਨਿੰਦ, ਬੱਦਲਾਂ ਦੇ ਮਨਿੰਦ, ਦੁਸ਼ਮਣਾਂ ਦੀ ਫੌਜ ਦਾ ਹੱਲਾ ਹੋ ਰਿਹਾ ਹੈ।
ਤਾਰਾ ਆਜ਼ਮ ਬੀਚ ਖਰੋ,
ਉਹ ਵੇਖੋ ਸਾਹਮਣੇ ਤਾਰਾ ਆਜ਼ਮ ਮੇਰਾ ਭਰਾ, ਉਹ ਆਪ ਜੰਗ ਦੇ ਮੈਦਾਨ ਵਿੱਚ ਖੜਾ, ਸਾਰੇ ਜੰਗ ਦੀ ਤਕੜਾਈ ਕਰ ਰਿਹਾ, ਆਪ ਹੀ ਲੜਾਈ ਕਰਵਾ ਰਿਹਾ।
ਉਮਰਾਵਨ ਪਰ ਕ੍ਰੋਧ ਤੋਵਾ,
ਔਰ ਵੇਖੋ ਕਿਵੇਂ ਆਪਣੇ ਉਮਰਾਵਾਂ ਤੇ ਖਿਜ ਰਿਹਾ, ਆਪਣੇ ਅਫਸਰਾਂ ਦੇ ਉੱਤੇ ਖਿਜ ਖਿਜ ਕੇ ਉਹਨਾਂ ਨੂੰ ਲੜਾ ਰਿਹਾ।
ਕਿਮ ਅਟਕੈ ਮਮ ਚਮੋ ਵਿਚਾਰੇ, ਕਿਮ ਆਤੇ ਮੈਂ ਲਵਣ ਵਿਚਾਰੇ।
ਕਹਿਣ ਲੱਗਾ ਵੇਖੋ ਮੇਰੀਆਂ ਫੌਜਾਂ ਹੁਣ ਇਹਨਾਂ ਦੇ ਸਾਹਮਣੇ ਕਿਵੇਂ ਅਟਕਣਗੀਆਂ। ਮੇਰੀ ਫੌਜ ਤਾਂ ਇਸ ਤਰ੍ਹਾਂ ਹੈ ਜਿਵੇਂ ਆਟੇ ਚ ਲੂਣ ਦੇ ਮਨਿੰਦ ਹੋਵੇ, ਆਟੇ ਚ ਲੂਣ ਕਿਤੇ ਨਜ਼ਰ ਆਉਂਦਾ, ਆਟੇ ਵਿੱਚ ਲੂਣ ਦੇ ਸਮਾਨ ਮੇਰੀ ਫੌਜ ਨਜ਼ਰ ਆ ਰਹੀ ਹੈ।
ਅਬ ਜੇ ਹੋਏ ਪਲਾਇਨ ਸੈਨਾ,
ਹੁਣ ਜੇ ਮੇਰੀਆਂ ਫੌਜਾਂ ਨੱਠ ਗਈਆਂ, ਮੇਰੇ ਸੂਰਮੇ ਜੇ ਭੱਜ ਗਏ,
ਉਪਾਏ ਬੰਦ ਕੇ ਮੈਂ ਨਾ,
ਫਿਰ ਮੁੜ ਕੇ ਕੋਈ ਉਪਾਅ ਨਹੀਂ ਹੋਣਾ, ਜਾਂ ਹੋ ਸਕਦਾ ਮੈਨੂੰ ਮਾਰ ਦੇਣ ਜਾਂ ਗ੍ਰਿਫਤਾਰ ਕਰ ਲੈਣ।
ਕਰ ਅਰਦਾਸ ਜੁਗਮ ਕਰ ਜੋਰ, ਪ੍ਰਭ ਜੀ ਪਹੁੰਚੈ ਕਾਲੰ ਜੋਰ।
ਅਰਦਾਸ ਕਰੋ ਤੇ ਅਰਦਾਸ ਕਰਕੇ ਬੇਨਤੀ ਕਰੋ ਕਿ ਦਸਵੇਂ ਪਾਤਸ਼ਾਹ ਕਿਰਪਾ ਕਰਕੇ ਆ ਕੇ ਮੇਰੀ ਸਹਾਇਤਾ ਕਰੋ। ਹੇ ਪ੍ਰਭੂ ਜੀ, ਹੁਣ ਆ ਕੇ ਆਪਣਾ ਜੋਰ ਘਾਲੋ, ਹੁਣ ਮੇਰਾ ਜੋਰ ਨਹੀਂ ਪਿਆ ਚੱਲਦਾ।
ਤਾਰਾ ਆਜ਼ਮ ਕੋ ਸੰਗਾਰੈ,
ਸਤਿਗੁਰੂ ਜੀ ਹੁਣ ਆਉਣ ਜੰਗ ਦੇ ਮੈਦਾਨ ਵਿੱਚ ਆ ਕੇ ਤਾਰਾ ਆਜ਼ਮ ਨੂੰ ਮਾਰ ਮੁਕਾਉਣ।
ਸਭ ਉਮਰਾਵ ਹੇਰ ਕਰ ਹਾਰੈ,
ਇਹ ਜਿੰਨੇ ਉਮਰਾਵ ਅਫਸਰ ਨੇ ਸਾਰੇ ਵੇਖ ਕੇ ਹਾਰ ਜਾਣ।
ਧਰਮ ਸਿੰਘ ਅਰਦਾਸ ਬਕਾਨੇ, ਸ੍ਰੀ ਗੁਰੂ ਜੀ ਰੱਛਾ ਸਮੈ ਮਾਨੇ।
ਜਦੋਂ ਬਹਾਦਰ ਸ਼ਾਹ ਨੇ ਬੇਨਤੀ ਕੀਤੀ, ਫਿਰ ਭਾਈ ਧਰਮ ਸਿੰਘ ਨੇ ਹੱਥ ਜੋੜੇ, ਫਿਰ ਅਰਦਾਸ ਕੀਤੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ, ਆਖਿਆ ਹੈ ਸ੍ਰੀ ਗੁਰਦੇਵ ਕਿਰਪਾ ਕਰੋ, ਹੁਣ ਰੱਛਿਆ ਕਰਨ ਦਾ ਸਮਾਂ ਹੈ, ਹੁਣ ਸਮਾਂ ਕਿ ਤੁਸੀਂ ਜੰਗ ਦੇ ਮੈਦਾਨ ਚ ਆ ਕੇ ਬਹਾਦਰ ਸ਼ਾਹ ਦੀ ਰੱਛਿਆ ਕਰੋ।
ਸੇਵਕ ਜਾਨੋ ਬਨੋ ਸਾਈ,
ਮਹਾਰਾਜ ਬਹਾਦਰ ਸ਼ਾਹ ਨੂੰ ਆਪਣਾ ਸੇਵਕ ਜਾਣ ਕੇ ਇਹਦੀ ਸਹਾਇਤਾ ਕਰੋ।
ਬਿਰਧ ਸੰਭਾਲੋ ਆਪਨ ਆਏ,
ਮਹਾਰਾਜ ਆਓ ਔਰ ਆ ਕੇ ਆਪਣਾ ਬਿਰਧ ਸੰਭਾਲੋ।
ਹਿਮਕੈ ਮਸਤਕ ਦੋ ਟਿਕ ਨਿਵਾਏ,
ਏਦਾਂ ਅਰਦਾਸ ਕੀਤੀ ਭਾਈ ਧਰਮ ਸਿੰਘ ਨੇ ਔਰ ਸੀਸ ਦਵਾਇਆ, ਬਹਾਦਰ ਸ਼ਾਹ ਨੇ ਵੀ ਸੀਸ ਝੁਕਾਇਆ ਅਰਦਾਸ ਕਰਕੇ।
ਆਰੇ ਦੇ ਬੜ ਚਿੰਤੂ ਪਾਏ,
ਬਾਦਸ਼ਾਹ ਬਹਾਦਰ ਸ਼ਾਹ ਦੇ ਮਨ ਵਿੱਚ ਬੜੀ ਭਾਰੀ ਚਿੰਤਾ ਹੈ, ਇਧਰ ਉਧਰ ਸਾਰੇ ਪਾਸੇ ਨਿਗਾਹ ਮਾਰ ਕੇ ਵੇਖਦਾ ਵੀ ਗੁਰੂ ਜੀ ਕਿਧਰੋਂ ਆ ਰਹੇ ਨੇ, ਕਿਧਰੋਂ ਆਉਂਦੇ ਦਿਸ ਪੈਣ, ਇਧਰ ਉਧਰ ਚਾਰੇ ਪਾਸੇ ਨਿਗਾਹ ਮਾਰ ਕੇ ਤੱਕਦਾ ਹੈ।
ਹਮਲਾ ਕਰਿਓ ਚੜਿਓ ਦਲ ਆਵੇ,
ਉਧਰ ਦੁਸ਼ਮਣ ਦੀ ਫੌਜ ਹਮਲਾ ਕਰਕੇ ਚੜ੍ਹਦੀ ਆ ਰਹੀ ਹੈ, ਦੁਸ਼ਮਣ ਦਾ ਦਲ ਚੜ੍ਹਾਈ ਕਰਦਾ ਆ ਰਿਹਾ।
ਸਨੇ ਸਨੇ ਦਲ ਹਟਤ ਪਲਾਵੇ,
ਔਰ ਇਹਦਾ ਜਿਹੜਾ ਦਲ ਹੈ ਇਹਦੇ ਜਿਹੜੇ ਸੂਰਮੇ ਨੇ ਹੌਲੇ ਹੌਲੇ ਕਰਕੇ ਪਿੱਛੇ ਨੂੰ ਹਟ ਰਹੇ ਹਨ।
ਤਿਉਂ ਤਿਉਂ ਸੰਸੈ ਭੋਪ ਜਾਵੇ,
ਜਿਵੇਂ ਜਿਵੇਂ ਇਹਦੀਆਂ ਫੌਜਾਂ ਦੇ ਪੈਰ ਹਲ ਰਹੇ ਨੇ, ਬਹਾਦਰ ਸ਼ਾਹ ਦੇ ਮਨ ਵਿੱਚ ਤਿਵੇਂ ਤਿਵੇਂ ਸੰਸਾ ਉਤਪੰਨ ਹੁੰਦਾ ਹੈ, ਤਿਵੇਂ ਤਿਵੇਂ ਦੇ ਹਿਰਦੇ ਚ ਸੰਦੇਹ ਪੈਦਾ ਹੁੰਦਾ ਹੈ।
ਨਿਸ਼ਚੈ ਕਰਤੇ ਅੱਜ ਨਾ ਬਚੋ,
ਨਿਸ਼ਚਾ ਕਰਦਾ ਵੀ ਅੱਜ ਨੀ ਮੈਂ ਬਚਣ ਲੱਗਾ, ਹੁਣ ਨੀ ਮੈਂ ਜੰਗ ਦੇ ਮੈਦਾਨ ਵਿੱਚ ਬਚਣ ਲੱਗਾ।
ਸੰਗਰ ਮਚਿਓ ਬੀਤੀ ਹੀ ਬਚੋ,
ਅੱਜ ਇਹ ਜਿਹੜਾ ਸੰਗਰ ਮਚਿਆ ਹੋਇਆ, ਅੱਜ ਜਿਹੜਾ ਇਹ ਜੰਗ ਮਚਿਆ ਹੋਇਆ, ਅੱਜ ਇਸੇ ਵਿੱਚ ਮੈਂ ਮਰ ਮੁੱਕ ਜਾਵਾਂਗਾ।
ਮੋਹੇ ਆਸ ਸਤਿਗੁਰ ਇੱਕ ਕੇਰੇ, ਪਹੁੰਚੈ ਲਾਜ ਨਿਭਾਏ ਮੇਰੇ।
ਮੇਰੀ ਇੱਕ ਆਸ ਗੁਰੂ ਦਸਵੇਂ ਪਾਤਸ਼ਾਹ ਦੇ ਚਰਨਾਂ ਤੇ ਹੀ ਹੈ, ਹੁਣ ਉਹੀ ਆਉਣ ਤੇ ਆ ਕੇ ਇਸ ਜੰਗ ਦੇ ਮੈਦਾਨ ਦੇ ਵਿੱਚ ਮੇਰੀ ਲਾਜ ਰੱਖ ਲੈਣ।
ਵਾਰ ਵਾਰ ਸਿਮਰਨ ਹੁਰ ਧਰੇ,
ਏਦਾਂ ਵਾਰ ਵਾਰ ਬਹਾਦਰ ਸ਼ਾਹ ਆਪਣੇ ਮਨ ਵਿੱਚ ਸਤਿਗੁਰਾਂ ਨੂੰ ਯਾਦ ਕਰਦਾ ਸਿਮਰਦਾ ਹੈ।
ਵਾਰ ਵਾਰ ਬੰਦਨ ਕੋ ਕਰੇ,
ਵਾਰ ਵਾਰ ਦਸਵੇਂ ਪਾਤਸ਼ਾਹ ਨੂੰ ਬੰਦਨਾ ਕਰਦਾ, ਵਾਰ ਵਾਰ ਨਮਸਕਾਰਾਂ ਕਰਦਾ ਹੈ।
ਚਲੀ ਸ਼ਿਕਸਤ ਖਾਏ ਅਬ ਸੈਨਾ,
ਇਹਦੀ ਜਿਹੜੀ ਫੌਜ ਹੈ ਵੇਖਦਾ ਵੀ ਸ਼ਿਕਸਤ ਖਾ ਕੇ ਹਾਰ ਕੇ ਹੁਣ ਚਲਾਏ ਮਾਨ ਹੋਣ ਵਾਲੀ ਹੈ।
ਤ੍ਰਿਪਨ ਬਿਲੋਕ ਰਿਦੇ ਤੇ ਤੈਨਾ,
ਦੁਸ਼ਮਣਾਂ ਨੂੰ ਵੇਖ ਕੇ ਦੀ ਫੌਜ ਅੰਦਰ ਧੀਰਜ ਨਹੀਂ ਪਿਆ ਰਿਹਾ, ਧੀਰਜ ਤੇ ਹੌਸਲਾ ਨਹੀਂ ਰਿਹਾ।
ਇਤਨੇ ਮੈਂ ਗੁਰਦਈ ਦਿਖਾਏ, ਸੰਗ ਸ਼ਹੀਦਨ ਦਲ ਸਮਦਾਏ,
ਇਤਨੇ ਦੀਆਂ ਫੌਜਾਂ ਦੌੜਨ ਨੂੰ ਤਿਆਰ ਖੜੀਆਂ ਨੇ, ਦੌੜਨ ਹੀ ਵਾਲੀਆਂ ਸਨ ਕਿ ਇਹਨੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਚ ਆ ਬਹਾਦਰ ਸ਼ਾਹ ਨੂੰ ਦਰਸ਼ਨ ਦਿੱਤੇ। ਤੇ ਆਪ ਹੀ ਨਹੀਂ ਆਏ, ਮੇਰੇ ਸਤਿਗੁਰੂ ਜੀ ਜਦੋਂ ਆਏ ਨੇ ਨਾਲ ਅਜਗੈਬੀ ਤੇ ਸ਼ਹੀਦੀ ਫੌਜਾਂ ਵੀ ਆ ਪਹੁੰਚੀਆਂ, ਨਾਲ ਸ਼ਹੀਦੀ ਫੌਜਾਂ ਦਾ ਵੀ ਪਹਿਰਾ ਆਣ ਪਹੁੰਚਿਆ ਹੈ।
ਬ੍ਰਿੰਦ ਨਿਸ਼ਾਨਨ ਫਰੇ ਛੁੱਟੇ,
ਆਹਾ ਸ਼ਹੀਦੀ ਫੌਜਾਂ ਆਈਆਂ ਵਿੱਚ ਨਿਸ਼ਾਨ ਝੂਲ ਰਹੇ ਨੇ, ਅਨੇਕਾਂ ਨਿਸ਼ਾਨਾਂ ਦੇ ਫਰਲੇ ਨੀਲੇ ਰੰਗ ਦੇ ਕੇਸਰੀ ਰੰਗ ਦੇ ਨਿਸ਼ਾਨ ਝੂਲਦੇ ਹੋਏ ਨਜ਼ਰ ਆ ਰਹੇ, ਉਹਨਾਂ ਦੇ ਫਰਲੇ ਝੂਲਦੇ ਹੋਏ ਦਿਸ ਰਹੇ ਨੇ।
ਇੱਕੇ ਵਾਰ ਬਾਜ ਜਨ ਟੁੱਟੇ,
ਇੱਕੋ ਵੇਰੀ ਕਹਿੰਦੇ ਫਿਰ ਤਾਂ ਇੱਕਦਮ ਬੀਰਸ ਪੈ ਗਿਆ ਸਾਰੀ ਫੌਜ ਵਿੱਚ, ਤੇ ਬਾਜਾਂ ਦੇ ਸਮਾਨ ਬਾਜਾਂ ਦੇ ਮੰਨੇ ਦੇ ਦੁਸ਼ਮਣ ਦੀ ਫੌਜ ਤੇ ਟੁੱਟ ਕੇ ਪੈ ਗਏ।
ਧਰਮ ਸਿੰਘ ਅਵਲੋਕਤ ਬੋਲਾ,
ਭਾਈ ਧਰਮ ਸਿੰਘ ਨੇ ਵੇਖਿਆ ਤੇ ਵੇਖ ਕੇ ਭਾਈ ਧਰਮ ਸਿੰਘ ਜੀ ਬੋਲੇ,
ਭਿਖੋ ਸ਼ਾਹ ਤਿਆਗੋ ਔਰ ਹੋਲਾ,
ਕਹਿੰਦੇ ਬਹਾਦਰ ਸ਼ਾਹ ਉਹ ਵੇਖ ਦਸਵੇਂ ਪਾਤਸ਼ਾਹ ਆ ਪਹੁੰਚੇ ਨੇ ਰਣ ਤੱਤੇ ਵਿੱਚ, ਹੁਣ ਆਪਣੇ ਹਿਰਦੇ ਦਾ ਹੌਲਾਪਨ ਤਿਆਗ ਦੇ, ਆਪਣੇ ਹਿਰਦੇ ਦਾ ਫਿਕਰ ਤਿਆਗ ਦੇ,
ਦਰਸ਼ਨ ਕਰੋ ਨਮੋ ਕਰ ਜੋਰ,
ਆ ਦਰਸ਼ਨ ਕਰ, ਦਸਵੇਂ ਪਾਤਸ਼ਾਹ ਆ ਗਏ ਨੇ, ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਕਰ।
ਸੰਗ ਸ਼ਹੀਦਨ ਕੋ ਦਲ ਜੋਰ,
ਉਹਨਾਂ ਨਾਲ ਸ਼ਹੀਦੀ ਫੌਜਾਂ ਆਈਆਂ ਨੇ ਬਹਾਦਰ ਸ਼ਾਹ, ਅੱਜ ਗੈਬੀ ਫੌਜਾਂ ਆਈਆਂ ਨੇ ਜੋ ਤੈਨੂੰ ਕੇਵਲ ਦਿਸਣਗੀਆਂ, ਹੋਰ ਕਿਸੇ ਦੁਸ਼ਮਣ ਨੂੰ ਨਜ਼ਰ ਨਹੀਂ ਆਉਣਗੇ।
ਧਨਕ ਬਾਨ ਕਰ ਧਾਰਨ ਕਰੇ,
ਉਹ ਵੇਖ ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਧਨਕ ਤੇ ਤੀਰ ਧਾਰਨ ਕੀਤਾ ਹੋਇਆ।
ਸੰਗਰ ਫਿੱਕੇ ਪ੍ਰਬਲਤਾ ਭਰੇ,
ਹੁਣ ਜੰਗ ਦੇ ਮੈਦਾਨ ਵਿੱਚ ਪ੍ਰਬਲਤਾ ਵੇਖ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਲ ਤੇ ਤਾਣ ਵੇਖ।
ਮਨੋ ਕਰਨ ਮੈਂ ਅੰਮ੍ਰਿਤ ਪਾਇਓ,
ਕਹਿੰਦੇ ਜਦੋਂ ਧਰਮ ਸਿੰਘ ਨੇ ਗੱਲ ਕਹੀ, ਬਹਾਦਰ ਸ਼ਾਹ ਨੇ ਤੱਕਿਆ, ਇਹ ਆਵਾਜ਼ ਮਾਨੋ ਬਹਾਦਰ ਸ਼ਾਹ ਦੇ ਕੰਨਾਂ ਵਿੱਚ ਅੰਮ੍ਰਿਤ ਘੋਲ ਕੇ ਪਾ ਦਿੱਤਾ ਹੋਵੇ।
ਪ੍ਰਾਣ ਹਾਨ ਤੇ ਤੁਰਤ ਜਿਵਾਯੋ,
ਮਾਨੋ ਜਿਵੇਂ ਦੇ ਪ੍ਰਾਣ ਜਾਂਦੇ ਸਨ ਮਰ ਚੱਲਿਆ ਸੀ, ਬਹਾਦਰ ਸ਼ਾਹ ਦੁਬਾਰਾ ਜਿਉਂਦਾ ਹੋ ਗਿਆ ਹੋਵੇ ਸੁਣ ਕੇ।
ਸ੍ਰੀ ਗੁਰੂ ਗੋਬਿੰਦ ਸਿੰਘ ਅਥੀਲਾ, ਦਰਸ਼ਨ ਕਰਿਓ ਵਿਸਾਲ ਛਬੀਲਾ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਮਹਾਨ ਯੋਧੇ ਨੇ, ਉਹਨਾਂ ਦੇ ਦਰਸ਼ਨ ਕੀਤੇ ਬਹਾਦਰ ਸ਼ਾਹ ਨੂੰ, ਸਤਿਗੁਰਾਂ ਦੀ ਝਲਕ ਦਿਸੀ, ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋਏ।
ਧਨਕ ਪੰਜ ਦਰਸ਼ਨ ਦੇ ਤੀਰ,
ਵੇਖਿਆ ਇਹਨੇ ਸਤਿਗੁਰਾਂ ਨੇ ਹੱਥ ਵਿੱਚ ਧਨਕ ਧਾਰਨ ਕੀਤਾ ਹੋਇਆ ਔਰ ਤੰਦੀ ਤੇ ਤੀਰ ਚਾੜੇ ਹੋਏ ਨੇ।
ਮਾਰਿਓ ਚਹਿ ਰਿਪੈ ਮਰ ਵੀਰ,
ਔਰ ਦੁਸ਼ਮਣ ਨੂੰ ਮਾਰਨਾ ਚਾਹੁੰਦੇ ਨੇ ਮਹਾਨ ਵੀਰ ਤਾਈ ਨਾਲ ਯੋਧੇ ਪੁਣੇ ਨੂੰ ਧਾਰਨ ਕਰਕੇ,
ਲਗੀ ਕਾਨ ਚੁਟਕੀ ਇੱਕ ਕਰਕੇ,
ਮਹਾਰਾਜ ਜੀ ਨੇ ਜਦੋਂ ਤੀਰ ਤੇ ਚਾੜੇ, ਕਮਾਨ ਦੇ ਉੱਤੇ ਤੰਦੀ ਦੇ ਉੱਤੇ ਤੀਰ ਚਾੜੇ ਤੇ ਕੰਨਾਂ ਤੱਕ ਮਹਾਰਾਜ ਜੀ ਦੀ ਚੁਟਕੀ ਗਈ ਹੈ, ਹੱਥ ਮਹਾਰਾਜ ਜੀ ਦਾ ਕੰਨਾਂ ਤੱਕ ਖਿੱਚ ਕੇ ਗਿਆ ਹੈ।
ਤੁਤੀ ਮੁਠ ਤੱਕ ਉਹ ਦਿਸ਼ਾਰੀ ਕੀ,
ਔਰ ਜਿਹੜਾ ਦੂਜਾ ਮੁੱਠਾ ਸੀ ਮਹਾਰਾਜ ਜੀ ਦੇ ਹੱਥ ਦਾ ਖੱਬਾ ਹੱਥ, ਉਹਦੇ ਨਾਲ ਨਿਸ਼ਾਨਾ ਸਾਹਮਣੇ ਦੁਸ਼ਮਣ ਦਾ ਸਿੱਧਿਆ ਹੈ।
ਛੋਟੀ ਛਾਲ ਨੂੰ ਉਛਲਤ ਘੋੜਾ,
ਮਹਾਰਾਜ ਜੀ ਦਾ ਘੋੜਾ ਛੋਟੀ ਛਾਲ ਦੇ ਨਾਲ ਉਛਲਦਾ, ਛੋਟੀ ਛੋਟੀ ਚਾਲ ਚੱਲਦਾ ਹੈ।
ਚਲਿਓ ਜਾਤ ਆਦਮ ਕੀ ਓਰਾ
ਔਰ ਮਹਾਰਾਜ ਜੀ ਦਾ ਘੋੜਾ ਦਸਵੇਂ ਪਾਤਸ਼ਾਹ ਦਾ ਘੋੜਾ ਤਾਰਾ ਆਜਮ ਵੱਲ ਵਧਦਾ ਹੋਇਆ ਜਾਂਦਾ ਹੋਇਆ ਵੇਖਿਆ ਬਹਾਦਰ ਸ਼ਾਹ ਨੇ
ਇੱਕ ਵਾਰ ਇਮਦਈ ਦਿਖਾਏ
ਏਦਾਂ ਇੱਕ ਵਾਰੀ ਮਹਾਰਾਜ ਜੀ ਦਿਖਾਈ ਦਿੱਤੇ ਨੇ ਬਹਾਦਰ ਸ਼ਾਹ ਨੂੰ ਇੱਕ ਵਾਰੀ ਏਦਾਂ ਇੱਕ ਮਹਾਰਾਜ ਜੀ ਦਾ ਚਮਕਾਰਾ ਇਹਨੂੰ ਨਜ਼ਰ ਆਇਆ ਹੈ ਕਹਿੰਦੇ ਜਿਵੇਂ ਬਿਜਲੀ ਚਮਕ ਕੇ ਇੱਕਦਮ ਦਿਸ ਕੇ ਛੁਪ ਜਾਂਦੀ ਹੈ ਨਾ ਏਦਾਂ ਇੱਕ ਵਾਰੀ ਮਹਾਰਾਜ ਜੀ ਦਿਸੇ ਬਹਾਦਰ ਸ਼ਾਹ ਨੂੰ ਫਿਰ ਅਲੋਪ ਹੋ ਗਏ ਬਹਾਦਰ ਸ਼ਾਹ ਨੂੰ ਨਜ਼ਰ ਆਏ ਤਾਰਾ ਆਜਮ ਵਾਲੇ ਪਾਸੇ ਜਾਂਦੇ ਤੀਰ ਫੜਿਆ ਹੋਇਆ ਮਹਾਰਾਜ ਜੀ ਨੇ ਕੰਨਾਂ ਤੱਕ ਖਿੱਚਿਆ ਹੋਇਆ ਘੋੜਾ ਉੱਧਰ ਵੱਧ ਕੇ ਜਾ ਰਿਹਾ ਹੈ ਬਿਜਲੀ ਵਾਂਗੂ ਇੱਕ ਵਾਰੀ ਚਮਕ ਕੇ ਦਰਸ਼ਨ ਦਿੱਤੇ ਨੇ ਮਹਾਰਾਜ ਜੀ ਨੇ
ਭਾਈ ਪ੍ਰਵੇਸ਼ ਜੰਗ ਜੈ ਭਾਰੀ
ਜਿੱਥੇ ਬੜਾ ਭਿਆਨਕ ਜੰਗ ਹੋ ਰਿਹਾ ਸੀ ਉਸ ਜੰਗ ਚ ਮਹਾਰਾਜ ਕਲਗੀਧਰ ਜੀ ਪ੍ਰਵੇਸ਼ ਕਰ ਗਏ ਨੇ ਵੇਖਿਆ ਹੈ
ਤੁਪਕ ਤੋਪ ਛੂਟੇ ਬੇਸ਼ੁਮਾਰੀ
ਜਿੱਥੇ ਬੇਸ਼ੁਮਾਰ ਬੰਦੂਕਾਂ ਚੱਲ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਤੋਪਾਂ ਚੱਲ ਰਹੀਆਂ ਨੇ
ਅੰਧ ਧੁੰਦ ਬੋ ਧੁਰ ਉਡਾਈ
ਜਿੱਥੇ ਅੰਧ ਧੁੰਦ ਨਜ਼ਰ ਆਉਂਦੀ ਆ ਧੂੜ ਉੱਡਦੀ ਨਜ਼ਰ ਆ ਰਹੀ ਹੈ
ਢਾਂਪਿਓ ਰੱਬ ਕੁਛ ਦੇ ਨਾ ਦਿਖਾਈ
ਸੂਰਜ ਵੀ ਢਾਂਪਿਆ ਹੋਇਆ ਕੁਝ ਨਜ਼ਰ ਨਹੀਂ ਆਉਂਦਾ ਦਿਸਦਾ ਨਹੀਂ
ਧਾਰਨ ਸ਼ਬਦ ਹੋਤ ਦਿਸ ਦੋਏ
ਬੜਾ ਧਾਰਨ ਭਿਆਨਕ ਸ਼ਬਦ ਦੋਹਾਂ ਪਾਸੇ ਸੁਣਾਈ ਦੇ ਰਿਹਾ
ਸੁਨੀਅਤ ਨਹੀਂ ਕਹਿ ਕਿਛ ਕੋਈ
ਮੂੰਹ ਤੋਂ ਕਹੀ ਹੋਈ ਗੱਲ ਆਪਣੇ ਕੰਨਾਂ ਨੂੰ ਹੀ ਸੁਣਾਈ ਨਹੀਂ ਦਿੰਦੀ ਇੰਨਾ ਜ਼ਿਆਦਾ ਸ਼ੋਰ ਬਚਿਆ ਹੋਇਆ
ਕੋਸਨ ਲੱਗ ਪਸਰੇ ਦਲ ਲੜਤੇ
ਕੋਹਾਂ ਤੱਕ ਦਲ ਪਸਰਿਆ ਹੋਇਆ ਕੋਹਾਂ ਤੱਕ ਫੌਜਾਂ ਪਸਰੀਆਂ ਹੋਈਆਂ ਨੇ ਦੋਹਾਂ ਪਾਸਿਓਂ
ਜੀਤ ਪਰਸ ਪਰ ਬਾਚ ਸਾਰੀ ਤੇ
ਆਪਸ ਵਿੱਚ ਇੱਕ ਦੂਜੇ ਨਾਲ ਲੜ ਕੇ ਜਿੱਤ ਚਾਹੁੰਦੇ ਨੇ ਦੂਸਰਾ ਹਰ ਇੱਕ ਦੁਸ਼ਮਣ ਚਾਹੁੰਦਾ ਮੈਂ ਜਿੱਤ ਜਾਵਾਂ ਜਿੱਤ ਪ੍ਰਾਪਤ ਕਰ ਲਵਾਂ
ਕੁੰਜਰ ਪੁੰਜ ਕਟਾ ਸਮ ਠਾਂਡੇ
ਕਹਿੰਦੇ ਅਨੇਕਾਂ ਹਾਥੀ ਬੱਦਲਾਂ ਦੇ ਘਟਾ ਦੇ ਸਮਾਨ ਖਲੋਤੇ ਦਿਸਦੇ ਨੇ
ਜਦ ਉਮਰਾ ਪਿਖੈ ਰਲ ਗਾਡੇ
ਔਰ ਉਹਨਾਂ ਹਾਥੀਆਂ ਤੇ ਅਫਸਰ ਬੈਠੇ ਜੰਗ ਦਾ ਮੈਦਾਨ ਵੇਖ ਰਹੇ ਨੇ
ਹੱਥਨ ਬਿਕੈ ਸ਼ਸਤਰ ਕੋ ਧਾਰੈ
ਹੱਥਾਂ ਵਿੱਚ ਉਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ
ਕਰੈ ਪ੍ਰਹਾਰਨ ਵੀਰ ਜੁਜਾਰੇ
ਔਰ ਤੀਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਵਾਰ ਰਹੇ ਹਨ
ਤਾਰਾ ਆਜ਼ਮ ਬੀਚ ਤਿੰਨੋ ਕੇ
ਉਹ ਜਿਹੜੀ ਹਾਥੀਆਂ ਦੀ ਘਟਾ ਸੀ ਨਾ ਉਹਨਾਂ ਹਾਥੀਆਂ ਵਿੱਚ ਇੱਕ ਹਾਥੀ ਦੇ ਉੱਤੇ ਅਫਸਰਾਂ ਦੇ ਵਿਚਕਾਰ ਤਾਰਾ ਆਜ਼ਮ ਵੀ ਖੜਾ ਹੈ ਉਹਦਾ ਹਾਥੀ ਵੀ ਖੜਾ ਤੇ ਅੰਬਾਰੀ ਵਿੱਚ ਬੈਠਾ ਤਾਰਾ ਆਜ਼ਮ
ਅਤ ਪ੍ਰਿਆ ਉਹ ਵਿਸ਼ਵਾਸ ਜਿਨੋ ਕੇ
ਔਰ ਬੜਾ ਪਿਆਰਾ ਹੈ ਸਾਰਿਆਂ ਦੇ ਮਨਾਂ ਵਿੱਚ ਇਹਦੇ ਜਿੰਨੇ ਅਫਸਰ ਨੇ ਇਹਨੂੰ ਬੜਾ ਪਿਆਰ ਕਰਦੇ ਹਨ
ਸਹਿਤ ਸ਼ਹੀਦਨ ਸਤਿਗੁਰ ਗਏ ਵਾਰ ਕਰਤ ਇੱਕ ਬਾਰੀ ਭਈ
ਮਹਾਰਾਜ ਜੀ ਰਣ ਭੂਮੀ ਚ ਪਹੁੰਚੇ ਸ਼ਹੀਦੀ ਫੌਜਾਂ ਜਗੈਬੀ ਫੌਜਾਂ ਦੇ ਸਮੇਤ ਜਿੱਥੇ ਤਾਰਾ ਆਜ਼ਮ ਦਾ ਹਾਥੀ ਸਾਹਮਣੇ ਖੜਾ ਸੀ ਉਹਦੇ ਸਾਹਮਣੇ ਮਹਾਰਾਜ ਜੀ ਦਾ ਘੋੜਾ ਜਾ ਖੜਾ ਹੈ
ਵਾਰ ਕਰਤ ਇੱਕ ਬਾਰੀ ਭਈ
ਮਹਾਰਾਜ ਜੀ ਨੇ ਇੱਕ ਵਾਰ ਕੀਤਾ ਇੱਕ ਤੀਰ ਚਲਾਇਆ
ਗੁਰ ਕਰ ਕੋ ਕੇ ਸਰ ਦੁਐ ਛੁੱਟ ਚਾਲੇ
ਖਾਲਸਾ ਜੀ ਇੱਕੋ ਵਾਰ ਮਹਾਰਾਜ ਜੀ ਨੇ ਦੋ ਤੀਰ ਚਾੜੇ ਤੰਦੀ ਤੇ ਇਕੱਠੇ ਛੱਡੇ ਨੇ ਦੋ ਤੀਰ ਇੱਕੋ ਵਾਰ ਕੀਤਾ ਔਰ ਇੱਕ ਵਾਰ ਵਿੱਚ ਦੋ ਤੀਰ ਮਹਾਰਾਜ ਜੀ ਨੇ ਚਲਾਏ ਹਨ
ਬੜੇ ਵੇਗ ਕੇ ਸ਼ੂਕ ਬਿਸਾਲੇ
ਬੜੇ ਵੇਗ ਨਾਲ ਬੜੇ ਤਾਣ ਨਾਲ ਮਹਾਰਾਜ ਜੀ ਨੇ ਤੀਰ ਚਲਾਏ ਤੇ ਸ਼ੂਕ ਦੇ ਜਾ ਰਹੇ ਨੇ
ਤੀਖਨ ਤੀਖਨ ਨਾਗ ਕਰਾਲਾ ਤਾਰਾ ਆਜ਼ਮ ਕੇ ਲਗ ਭਾਲਾ
ਬੜੇ ਭੀਖਮ ਬੜੇ ਭਿਆਨਕ ਤੀਰ ਚਾਰ ਉਂਗਲੇ ਖੱਪਰੇ ਤੀਰ ਉੱਡਣੇ ਨਾਗਾਂ ਵਾਂਗੂ ਸ਼ੂਕਦੇ ਹੋਏ ਗਏ ਔਰ ਜਾ ਕੇ ਉਹ ਤੀਰ ਤਾਰਾ ਆਜ਼ਮ ਦੇ ਮੱਥੇ ਵਿੱਚ ਵੱਜੇ ਹਨ
ਗਜ ਕੇ ਜਕਾਰੇ ਜਾਵੇ ਨਿਹਾਲੋ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਗੁਰਬਰਿਆ ਕਾਲ ਜਿਹੜਿਆ ਵਾਜਾ ਮਾਰਿਆ ਸਤਿਗੁਰੂ ਰੱਖ ਲਿਆ ਬਰਦਬਾਣੇ ਦੀ ਲਾਜ ਚਿੱਤਾ ਗੁਪਤਾ ਸ਼ਹੀਦਾਂ ਸਿੰਘਾਂ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ ਸਾਡੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜਪੇ ਅਕਾਲ ਅਕਾਲ ਅਕਾਲ
ਪਰਮੀ ਸਮ ਪ੍ਰਵੇਸ਼ ਸਭ ਹੋਏ
ਏਦਾਂ ਤੀਰ ਸਾਰਾ ਵਿੱਚ ਲੰਘ ਗਿਆ ਮੱਥੇ ਵਿੱਚ ਪਿੱਛੇ ਬਾਗੜ ਰਹਿ ਗਈ ਤੀਰ ਸਾਰਾ ਪਾਰ ਨਿਕਲ ਗਿਆ ਮੱਥੇ ਚ ਵੱਜ ਕੇ ਤੇ ਏਦਾਂ ਨਜ਼ਰ ਆਉਂਦਾ ਮਾਨੋ ਜਿਵੇਂ ਸੱਪ ਵੜ ਗਿਆ ਹੋਵੇ ਖੁੱਡ ਦੇ ਵਿੱਚ ਸਾਰਾ ਤੇ ਪਿੱਛੇ ਥੋੜੀ ਜਿਹੀ ਪੂਛ ਨਜ਼ਰ ਆਉਂਦੀ ਹੋਵੇ
ਭੋਗ ਤੋਂ ਮੁੱਕ ਦਿੱਕ ਦੋਏ
ਤੇ ਕਹਿੰਦੇ ਪਿਛਲੇ ਪਾਸੇ ਬਾਗੜਾਂ ਜਿਹੜੀਆਂ ਨੇ ਦੋ ਉਹ ਨਜ਼ਰ ਆ ਰਹੀਆਂ ਹਨ
ਮਾਨੋ ਅਨਾਰ ਕਲੀ ਯੁਗ ਤੋਂ ਹੈ
ਤੇ ਕਹਿੰਦੇ ਉਹ ਬਾਗੜਾਂ ਮੱਥੇ ਵਿੱਚ ਏਦਾਂ ਦਿਸਦੀਆਂ ਮਾਨੋ ਜਿਵੇਂ ਅਨਾਰ ਕਲੀਆਂ ਨਜ਼ਰ ਆਉਂਦੀਆਂ ਨੇ ਜਿਵੇਂ ਅਨਾਰ ਦੀਆਂ ਕਲੀਆਂ ਖਿੜੀਆਂ ਹੋਣ
ਕਹਿ ਮੁੱਕ ਅਲਪ ਸਾਰਕਾ ਤੋਂ ਹੈ
ਜਾਂ ਛੋਟੇ ਮੂੰਹ ਵਾਲੀਆਂ ਸ਼ਾਰਕਾਂ ਹੁੰਦੀਆਂ ਨੇ ਸ਼ਾਰਕ ਹੁੰਦੀ ਹੈ ਕਹਿੰਦੇ ਮਾਨੋ ਛੋਟੇ ਮੂੰਹ ਵਾਲੀਆਂ ਦੋ ਸ਼ਾਰਕਾਂ ਨਜ਼ਰ ਆਉਂਦੀਆਂ ਹੋਣ
ਗੱਜ ਤੇ ਛਿੱਤ ਪਰਿਓ
ਜਦੋਂ ਮੱਥੇ ਚ ਤੀਰ ਵੱਜੇ ਅਚਾਨਕ ਹੀ ਤਾਰਾ ਆਜ਼ਮ ਹਾਥੀ ਦੀ ਅੰਬਾਰੀ ਤੋਂ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ
ਰਿਪਨ ਪਰਾਜੈ ਬਾਚਤ ਮਰਿਓ
ਔਰ ਆਪਣੇ ਦੁਸ਼ਮਣ ਨੂੰ ਹਰਾਣ ਦੀ ਇੱਛਾ ਲੈ ਕੇ ਜੰਗ ਦੇ ਮੈਦਾਨ ਵਿੱਚ ਮਰ ਗਿਆ ਤਾਰਾ ਆਜ਼ਮ
ਪਦਵੀ ਬੀਰਨ ਕੀ ਸ਼ੁਭ ਪਾਏ ਖੁਰ ਕਰਤੇ ਮਰ ਪੇਸ ਸਿਦਾਏ
ਵੀਰਾਂ ਦੀ ਪਦਵੀ ਨੂੰ ਪ੍ਰਾਪਤ ਹੋਇਆ ਤਾਰਾ ਆਜ਼ਮ ਸਤਿਗੁਰਾਂ ਦੇ ਹੱਥੋਂ ਮਰਨ ਕਰਕੇ ਇਹ ਬਹਿਸ਼ਤ ਨੂੰ ਗਿਆ ਹੈ ਕਲਗੀਧਰ ਦੇ ਹੱਥੋਂ ਮੌਤ ਹੋਈ ਹੈ ਨਾ ਇਸ ਕਰਕੇ ਤਾਰਾ ਆਜ਼ਮ ਬਹਿਸ਼ਤ ਨੂੰ ਪ੍ਰਾਪਤ ਹੋਇਆ ਹੈ
14 ਕੁੰਚਰ ਕੇ ਉਮਰਾਵ
ਇਹਦੇ 14 ਉਮਰਾਵ ਬੈਠੇ ਸੀ ਹਾਥੀਆਂ ਤੇ ਹੋਰ ਨੇੜੇ ਨੇੜੇ
ਆਜ਼ਮ ਸਾਥ ਕਰੇ ਰਣ ਥਾਮ
ਜਦੋਂ ਤਾਰਾ ਆਜ਼ਮ ਡਿੱਗਾ ਉਹ ਵੀ ਨਾਲ ਹੀ ਡਿੱਗ ਪਏ ਜਿਹੜੇ ਇਹਦੇ 14 ਉਮਰਾਵ ਸੀ ਜਿਹੜੇ ਜਿਨ੍ਹਾਂ ਦੇ ਦਲੇਰੀ ਨਾਲ ਲੜ ਰਿਹਾ ਸੀ ਤਾਰਾ ਆਜ਼ਮ ਡਿੱਗਾ ਤੇ ਉਹ ਜਿਹੜੇ 14 ਅਫਸਰ ਸਨ ਇਹਦੇ ਹਾਥੀਆਂ ਤੇ ਬੈਠੇ ਉਹ ਵੀ ਨਾਲ ਹੀ ਡਿੱਗ ਪਏ
ਸ਼ਸਤਰ ਸ਼ਹੀਦਨ ਕਰਕੇ ਲਾਗੇ
ਤੁਸੀਂ ਆਖੋਗੇ ਉਹ ਕਿਵੇਂ ਡਿੱਗੇ ਉਹਨਾਂ ਨੂੰ ਸ਼ਹੀਦਾਂ ਨੇ ਮਾਰਿਆ ਉਹਨਾਂ ਨੂੰ ਸ਼ਹੀਦਾਂ ਦੇ ਸ਼ਸਤਰ ਲੱਗੇ ਤੇ ਉਹ ਡਿੱਗ ਪਏ
ਗਏ ਪਿਸ਼ਤ ਕੋ ਪ੍ਰਾਣ ਤਿਆਗੇ
ਔਰ ਪਿਸ਼ਤ ਨੂੰ ਉਹ ਵੀ ਚਲੇ ਗਏ ਪ੍ਰਾਣ ਤਿਆਗ ਕੇ
ਅਪਰ ਸੁਪਟ ਸੈਂਕੜੀ ਕਾਏ
ਹੋਰ ਵੀ ਸੈਂਕੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਘਾਇਲ ਕੀਤੇ ਹਨ ਜ਼ਖਮੀ ਕਰਕੇ ਮਾਰੇ ਹਨ
ਗਿਰੇ ਬਾਰ ਇੱਕ ਪ੍ਰਾਣ ਗਵਾਏ
ਇੱਕੋ ਵਾਰ ਧੜ ਧੜ ਕਰਕੇ ਪਤਾ ਨੀ ਕਿੰਨੇ ਕ ਸੂਰਮੇ ਜ਼ਮੀਨ ਤੇ ਡਿੱਗ ਪਏ
ਹਾਹਾਕਾਰ ਵਿੱਚ ਲਸ਼ਕਰ ਕੇ
ਸਾਰੇ ਲਸ਼ਕਰ ਦੇ ਤਾਰਾ ਆਜ਼ਮ ਦੇ ਲਸ਼ਕਰ ਵਿੱਚ ਹਾਹਾਕਾਰ ਮੱਚ ਗਈ
ਆਜ਼ਮ ਗਿਰਿਓ ਮਰਿਓ ਲੱਕ ਕਰਕੇ
ਸਭ ਜਾਣਗੇ ਕਿ ਤਾਰਾ ਆਜ਼ਮ ਮਰ ਗਿਆ ਡਿੱਗ ਪਿਆ ਹੈ
ਜੇ ਉਮਰਾਵ ਬਚੇ ਤਿਸ ਕਾਲਾ
ਜਿਹੜੇ ਉਮਰਾਵ ਸਨ ਉਹ ਬਚ ਗਏ
ਜੇ ਉਮਰਾਵ ਬਚੇ ਤਿਸ ਕਾਲਾ
ਜਿਹੜੇ ਉਮਰਾਵ ਉਸ ਵੇਲੇ ਬਚੇ ਸਨ ਜੰਗ ਦੇ ਮੈਦਾਨ ਵਿੱਚ
ਲਸ਼ਕਰ ਮੋੜਿਓ ਲੜਤ ਕਰਾਲਾ
ਉਹਨਾਂ ਨੇ ਸਾਰਾ ਲਸ਼ਕਰ ਪਿੱਛੇ ਮੋੜ ਲਿਆ ਤਾਰਾ ਆਜ਼ਮ ਦੀ ਲਾਸ਼ ਤੱਕ ਨਹੀਂ ਚੁੱਕੀ ਪਿੱਛੇ ਮੁੜ ਗਏ ਸਾਰੇ ਹੁਣ ਸ਼ਾਹ ਬਿਨਾ ਬਾਦਸ਼ਾਹ ਬਿਨਾ ਕੀ ਲੜਨਾ ਸੀ ਫੌਜ ਨੇ ਤੋ ਬਾਕੀ ਜਿੰਨੀ ਫੌਜ ਸੀ ਸਾਰੀ ਪਿੱਛੇ ਨੂੰ ਮੁੜ ਗਈ ਹਟ ਗਈ
ਸਨੇ ਸਨੇ ਅੱਟ ਪਾਛੇ ਗਏ
ਸਨੇ ਸਨੇ ਸਾਰੇ ਪਿੱਛੇ ਨੂੰ ਹਟ ਗਏ ਮੁੜ ਗਏ
ਭੂਸ਼ਣ ਜਾਏ ਉਤਰ ਤੇ ਭਏ
ਔਰ ਜਾ ਕੇ ਆਪੋ ਆਪਣੀਆਂ ਜਗ੍ਹਾਵਾਂ ਤੇ ਉਤਰੇ ਹਨ
ਆਪੋ ਆਪਣੇ ਦੋਤ ਪਟਾਏ ਜਾਏ ਬਹਾਦਰ ਸ਼ਾਹ ਸੁਣਾਏ
ਫਿਰ ਇਹਨਾਂ ਨੇ ਆਪੋ ਆਪਣੇ ਦੂਤ ਭੇਜੇ ਬਹਾਦਰ ਸ਼ਾਹ ਦੇ ਕੋਲ ਆਪਣੇ ਸੇਵਕ ਭੇਜੇ ਸੰਧੀ ਕਰਨ ਵਾਸਤੇ ਵੀ ਅਸੀਂ ਤਾਂ ਬਾਦਸ਼ਾਹ ਮੰਨਣਾ ਤਾਰਾ ਆਜ਼ਮ ਮਰ ਗਿਆ ਤੇ ਹੁਣ ਸਾਰੀ ਫੌਜ ਤੇਰੀ ਹੈ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਕਹਿੰਦਾ ਜੀ ਮੇਰੇ ਕੋਲ ਫੌਜ ਕੋਈ ਨੀ ਮਹਾਰਾਜ ਕਹਿੰਦੇ ਜਿੰਨੀ ਤਾਰਾ ਆਜ਼ਮ ਕੋਲ ਹੈ ਤੇਰੀ ਹੈ ਤਾਰਾ ਆਜ਼ਮ ਨੂੰ ਅਸੀਂ ਮਾਰ ਦੇਣਾ ਫੌਜ ਤੇਰੀ ਹੋ ਜਾਣੀ ਹੈ ਉਹ ਬਚਨ ਮਹਾਰਾਜ ਜੀ ਦਾ ਸੱਤ ਹੋਇਆ ਤਾਰਾ ਆਜ਼ਮ ਮਾਰਿਆ ਗਿਆ ਫੌਜ ਹੁਣ ਜਿਹੜੀ ਸੀ ਸਾਰੀ ਉਹਨਾਂ ਦੇ ਸਿਪਾਹੀ ਆਏ ਸੇਵਾਦਾਰ ਆਏ ਉਹ ਆ ਕੇ ਕਹਿਣ ਲੱਗੇ ਜੀ ਬਹਾਦਰ ਸ਼ਾਹ ਅਸੀਂ ਤਾਂ ਸਾਰੇ ਹੁਣ ਤੇਰੇ ਹਾਂ
ਤਾਰਾ ਆਜ਼ਮ ਰਣ ਮੈਂ ਗਿਰਿਓ
ਕਿਉਂਕਿ ਤਾਰਾ ਆਜ਼ਮ ਤਾਂ ਰਣ ਭੂਮੀ ਚ ਮਾਰਿਆ ਗਿਆ ਹੈ
ਨਹੀਂ ਸੰਭਾਰ ਸ਼ਸਤਰ ਤੇ ਮਰਿਓ
ਉਹਨੂੰ ਪਤਾ ਨੀ ਕਿਹਨੇ ਮਾਰਿਆ ਕਿਹਨੇ ਸ਼ਸਤਰ ਮਾਰਿਆ ਇਹ ਨੀ ਸਾਨੂੰ ਪਤਾ ਲੱਗਾ ਵੀ ਕਿਧਰੋਂ ਤੀਰ ਆ ਕੇ ਉਹਦੇ ਮੱਥੇ ਚ ਵੱਜੇ ਨੇ
ਸੁਣਤ ਅਨੰਦਿਓ ਸਕਲ ਬੁਲਾਏ
ਇਹ ਸੁਣ ਕੇ ਬੜਾ ਆਨੰਦਿਤ ਹੋਇਆ ਬਹਾਦਰ ਸ਼ਾਹ ਇਹਨੇ ਜਿੰਨੀ ਫੌਜ ਸੀ ਆਪਣੀ ਜਿੰਨੇ ਸਿਪਾਹੀ ਸਨ ਸਾਰਿਆਂ ਨੂੰ ਸੱਦ ਲਿਆ ਕਹਿੰਦਾ ਸਾਰੀ ਫੌਜ ਮੈਨੂੰ ਆ ਕੇ ਮਿਲ ਜਾਵੇ
ਮਿਲੀ ਆਨ ਕਰ ਸੀਸ ਨਿਭਾਏ
ਜਿੰਨੀ ਫੌਜ ਸੀ ਤਾਰਾ ਆਜ਼ਮ ਦੀ ਉਹ ਸਾਰੀ ਫੌਜ ਇਹਨੂੰ ਆ ਕੇ ਮਿਲੀ ਜਿਹੜੇ ਵੱਡੇ ਅਫਸਰ ਸਨ ਸਾਰੀ ਫੌਜ ਦੇ ਜਥਿਆਂ ਦੇ ਉਹ ਵੱਡੇ ਜਿਹੜੇ ਅਫਸਰ ਅਹਿਲਕਾਰ ਸਨ ਉਮਰਾਵ ਸਨ ਉਹ ਆ ਕੇ ਸਾਰੇ ਬਹਾਦਰ ਸ਼ਾਹ ਨੂੰ ਮਿਲੇ ਨੇ
ਖੋਜਣ ਗਏ ਬਹਾਦਰ ਸ਼ਾਹ
ਹੁਣ ਬਹਾਦਰ ਸ਼ਾਹ ਲੱਭਣ ਵਾਸਤੇ ਗਿਆ
ਜਹਾਂ ਪਰਿਓ ਤੀਰਗ ਰਣ ਮਾਓ
ਜਿੱਥੇ ਕਿਹਨੂੰ ਲੱਭਣ ਗਿਆ ਤਾਰਾ ਆਜ਼ਮ ਨੂੰ ਵੀ ਉਹਦੀ ਲਾਸ਼ ਕਿੱਥੇ ਡਿੱਗੀ ਪਈ ਹੈ ਉਹਨੂੰ ਲੱਭਣ ਵਾਸਤੇ ਗਿਆ ਜਿੱਥੇ ਤਾਰਾ ਆਜ਼ਮ ਡਿੱਗਾ ਪਿਆ ਸੀ।
ਦੇਖਤ ਤੀਰ ਪਾਲ ਨਿਕਸਾਏ,
ਵੇਖਿਆ ਵੀ ਤਾਰਾ ਆਜ਼ਮ ਦੇ ਮੱਥੇ ਚ ਤੀਰ ਵੱਜੇ ਨੇ ਔਰ ਪਾਰਲੇ ਪਾਸੇ ਜਾ ਨਿਕਲੇ ਨੇ, ਬਾਗੜਾ ਮੱਥੇ ਤੇ ਨਜ਼ਰ ਆ ਰਹੀਆਂ ਨੇ।
ਪਾਲ ਨਿਕਸਾਏ ਜੋ ਕੰਚਨ ਤੇ ਲਿਪਤ ਸੁਆਏ,
ਔਰ ਜਿਹੜੇ ਤੀਰ ਨੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੋਵਾਂ ਤੀਰਾਂ ਦੇ ਨਾਲ ਸੋਨਾ ਮੜਿਆ ਹੋਇਆ, ਕਿਉਂਕਿ ਇਹ ਤੀਰ ਕੇਵਲ ਕਲਗੀਧਰ ਦੇ ਪੱਥੇ ਚੋਂ ਨਿਕਲ ਸਕਦੇ ਨੇ ਜਿਨ੍ਹਾਂ ਨਾਲ ਸੋਨਾ ਲੱਗਾ ਹੋਵੇ, ਹੋਰ ਕਿਸੇ ਦੇ ਤੀਰ ਨਾਲ ਸੋਨਾ ਨਹੀਂ ਸੀ। ਇਹ ਦਸਵੇਂ ਪਾਤਸ਼ਾਹ ਆਪਣੇ ਤੀਰਾਂ ਨਾਲ ਵੀ ਦਇਆ ਵੰਡਦੇ ਨੇ। ਤੋ ਇਹਨੇ ਵੇਖਿਆ ਵੀ ਤੀਰ ਜਿਹੜੇ ਮੱਥੇ ਚੋਂ ਨਿਕਲੇ ਹੋਏ ਨੇ ਤਾਰਾ ਆਜ਼ਮ ਦੇ, ਉਹਨਾਂ ਤੇ ਸੋਨਾ ਲੱਗਾ ਹੋਇਆ।
ਸੋ ਨਿਜ ਨਿਕਟ ਸੰਭਾਰਨ ਕਰੇ,
ਉਹ ਤੀਰ ਇਹਨੇ ਕੱਢ ਲਏ ਖਿੱਚ ਕੇ ਔਰ ਉਹ ਤੀਰ ਇਹਨੇ ਆਪਣੇ ਕੋਲ ਸੰਭਾਲ ਲਏ। ਬਹਾਦਰ ਸ਼ਾਹ ਨੇ ਉਹ ਤੀਰ ਇਹਨੇ ਆਪਣੇ ਕੋਲ ਰੱਖ ਲਏ।
ਏਤ ਪਰਖ ਵੇ ਕਿਨ ਪਰ ਹਰੇ,
ਪਰਖਣ ਵਾਸਤੇ, ਹਾਲਾਂਕਿ ਪਤਾ ਲੱਗ ਗਿਆ ਇਹਨੂੰ ਗੁਰੂ ਸਾਹਿਬ ਗਏ ਸੀ, ਮੁੜ ਕੇ ਨਜ਼ਰ ਨਹੀਂ ਸੀ ਆਏ, ਹੁਣ ਪਰਖਣ ਵਾਸਤੇ ਵੀ ਗੁਰੂ ਜੀ ਦੇ ਨੇ ਜਾਂ ਕਿਸੇ ਹੋਰ ਦੇ ਨੇ, ਇਹ ਪਰਖਣ ਵਾਸਤੇ ਦੋਵੇਂ ਤੀਰ ਇਹਨੇ ਆਪਣੇ ਕੋਲ ਰੱਖ ਲਏ।
ਤੇ ਦਫਨਾਏ ਅਰਕ ਕੋ ਮਾਨਾ,
ਤਾਰਾ ਆਜ਼ਮ ਦੀ ਦੇਹ ਨੇ ਦਫਨ ਕੀਤੀ, ਦਫਨ ਕਰਕੇ ਬੜੀ ਖੁਸ਼ੀ ਮਨਾਈ।
ਮਨੋ ਰੰਗ ਪਾ ਇੰਦਰ ਸਮਾਨਾ,
ਮਾਨੋ ਜਿਵੇਂ ਕੋਈ ਭਿਖਾਰੀ ਹੋਵੇ ਤੇ ਰਾਜਾ ਬਣ ਗਿਆ ਹੋਵੇ। ਗੱਲ ਵੀ ਇਸੇ ਤਰ੍ਹਾਂ ਹੀ ਸੀ, ਭਿਖਾਰੀ ਰਾਜਾ ਬਣਿਆ ਨਾ। ਇਹ ਸਮਰੱਥ ਦੇਵ ਸਤਿਗੁਰਾਂ ਦੇ ਹੱਥ ਦੀ ਖੇਡ ਹੈ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਭਿਖਾਰੀਆਂ ਨੂੰ ਰਾਜੇ ਬਣਾਉਂਦਿਆਂ ਕਿਹੜਾ ਦੇਰੀ ਲਾਉਂਦੇ ਨੇ। ਬਹਾਦਰ ਸ਼ਾਹ ਦੀ ਹਾਲਤ ਕਿਸੇ ਭਿਖਾਰੀ ਨਾਲੋਂ ਘੱਟ ਨਹੀਂ ਸੀ। ਮਹਾਰਾਜ ਜੀ ਨੇ ਰਾਜਾ ਕਰਦਿਆਂ ਦੇਰੀ ਨਹੀਂ ਲਾਈ।
ਲਸ਼ਕਰ ਮਿਲਿਓ ਆਣ ਕਰ ਸਾਰੇ,
ਸਾਰਾ ਲਸ਼ਕਰ ਆ ਕੇ ਬਹਾਦਰ ਸ਼ਾਹ ਨੂੰ ਆਣ ਮਿਲਿਆ।
ਤੇ ਦੇ ਧੀਰਜ ਸਕਲ ਸੰਭਾਰੇ,
ਸਭ ਨੂੰ ਧੀਰਜ ਦੇ ਕੇ ਬਹਾਦਰ ਸ਼ਾਹ ਨੇ ਆਪਣੇ ਕੋਲ ਸੰਭਾਲ ਕੇ ਰੱਖਿਆ ਰੁਤਬੇ ਦੇ ਕੇ।
ਪੂਰਬ ਸਮੀ ਮਨਸਬ ਪਾਏ,
ਜਿਹੜੇ ਮਨਸਬ ਪਹਿਲਾਂ ਸੀ ਉਹਨਾਂ ਕੋਲ ਉਹੀ ਰੁਤਬੇ ਨੇ ਦੁਬਾਰਾ ਉਹਨਾਂ ਨੂੰ ਦੇ ਕੇ ਨਵਾਜਿਆ ਹੈ।
ਦਾਨ ਮਾਨ ਦੇ ਸਭ ਅਪਣਾਏ,
ਸਭ ਨੂੰ ਦਾਨ ਮਾਨ ਦੇ ਕੇ ਨੇ ਅਪਣਾ ਲਿਆ ਬਹਾਦਰ ਸ਼ਾਹ ਨੇ।
ਡੇਰਾ ਕਰਿਓ ਜੰਗ ਕੀ ਸਰਨੇ,
ਫਿਰ ਉਸੇ ਰਣ ਭੂਮੀ ਦੇ ਵਿੱਚ ਬਹਾਦਰ ਸ਼ਾਹ ਨੇ ਡੇਰਾ ਕੀਤਾ ਹੈ।
ਸਿਫਤ ਖੁਦਾਏ ਅੱਲਾ ਕੀ ਬਰਨੇ,
ਔਰ ਖੁਦਾ ਦੀ ਸਿਫਤ ਕਰਦਾ ਬਹਾਦਰ ਸ਼ਾਹ, ਅੱਲਾ ਦੀ ਸਿਫਤ ਕਰਦਾ ਹੈ।
ਐ ਸ਼ੁਕਰ ਤੇਰੀ ਦਰਗਾਹ, ਦੀਨ ਦੇਖ ਕੀਨਤ ਪਾਤਸ਼ਾਹ।
ਕਹਿੰਦਾ ਹੇ ਅੱਲਾ, ਹੇ ਖੁਦਾਵੰਦ ਕਰੀਮ, ਤੇਰੀ ਦਰਗਾਹ ਵਿੱਚ ਤੇਰਾ ਸ਼ੁਕਰ ਹੈ ਕਿ ਮੈਨੂੰ ਦੀਨ ਜਾਣ ਕੇ ਤੂੰ ਪਾਤਸ਼ਾਹ ਬਣਾ ਦਿੱਤਾ ਹੈ, ਮੈਨੂੰ ਦੀਨ ਜਾਣ ਕੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ।
ਧਰਮ ਸਿੰਘ ਕੋ ਸਾਦਰ ਪਾਸ,
ਇਹਨੇ ਭਾਈ ਧਰਮ ਸਿੰਘ ਜੀ ਦਾ ਬੜਾ ਸਤਿਕਾਰ ਕੀਤਾ ਔਰ ਬੜਾ ਸਤਿਕਾਰ ਦੇ ਕਰਕੇ ਆਪਣੇ ਕੋਲ
ਮਿਠਾਵਨ ਬਾਕ ਪ੍ਰਕਾਸ਼,
ਆਪਣੇ ਨੇੜੇ ਬਿਠਾਇਆ ਬਹਾਦਰ ਸ਼ਾਹ ਨੇ ਔਰ ਬੜੇ ਪਿਆਰ ਨਾਲ ਬੋਲਿਆ।
ਧੰਨ ਗੁਰੂ, ਧੰਨ ਗੁਰੂ, ਮਮ ਮਦਦ ਨਿਭਾਏ, ਪੂਰਨ ਬਾਤ ਦਈ ਪਾਤਸ਼ਾਹੀ।
ਕਹਿੰਦਾ ਧੰਨ ਨੇ ਗੁਰੂ, ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਨੇ ਜਿਨ੍ਹਾਂ ਨੇ ਆਪਣਾ ਬਚਨ ਕੀਤਾ ਸੀ ਉਹ ਨਿਭਾਇਆ ਔਰ ਮੈਨੂੰ ਪਾਤਸ਼ਾਹੀ ਦਿੱਤੀ ਹੈ।
ਹੁਣ ਸਗਰੇ ਉਮਰਾਵ ਬੁਲਾਏ,
ਫਿਰ ਇਹਨੇ ਆਪਣੇ ਜਿੰਨੇ ਉਮਰਾਵ ਸੀ ਉਹ ਬੁਲਾਏ ਨੇ।
ਜਿਤਕ ਸਭਾ ਸਦ ਸੋ ਚਲ ਆਏ,
ਜਿੰਨੀ ਇਹਦੀ ਸਭਾ ਸਦ ਮੈਂਬਰ ਸਨ ਸਾਰੇ ਆਏ।
ਦੋਨੋ ਤੀਰ ਦਿਖਾਵਨ ਕਰੇ,
ਇਹਨੇ ਉਹ ਦੋ ਤੀਰ ਜਿਹੜੇ ਤਾਰਾ ਆਜ਼ਮ ਦੇ ਮੱਥੇ ਚੋਂ ਕੱਢੇ ਨੇ ਸਾਰਿਆਂ ਨੂੰ ਵਿਖਾਏ। ਕਦਾ ਤੀਰ ਵੇਖੋ,
ਇਹ ਕਿਸਕੇ ਤਰਕਸ਼ ਮੈਂ ਭਰੇ,
ਇਹ ਤੀਰਾਂ ਨਾਲ ਤਾਰਾ ਆਜ਼ਮ ਮਰਿਆ। ਕਹਿੰਦਾ ਦੱਸੋ ਕਿਹਦੇ ਪੱਥੇ ਵਿੱਚ ਨੇ ਤੀਰ ਤੁਹਾਡੇ ਚੋਂ, ਜਿੰਨੇ ਤੁਸੀਂ ਅਫਸਰ ਬੈਠੇ ਹੋ। ਕਹਿੰਦਾ ਦੱਸੋ ਤੁਹਾਡੇ ਪੱਥੇ ਵਿੱਚੋਂ ਕਿਹਦੇ ਪੱਥੇ ਚੋਂ ਇਹ ਤੀਰ ਨਿਕਲੇ ਨੇ।
ਬੋਲੇ ਬੋ ਬਫਾਏ ਕਰ ਤਬੈ,
ਉਸ ਵੇਲੇ ਆਫਰ ਆਫਰ ਕੇ, ਉਹ ਵੀ ਬੜੇ ਕੱਲੇ ਕੱਲੇ ਨੂੰ, ਹੁਣ ਪਤਾ ਨਹੀਂ ਸੀ ਉਹਨਾਂ ਨੂੰ ਵੀ ਤੀਰ ਵੱਜੇ ਕਿੱਥੋਂ ਨੇ। ਇਹ ਤਾਂ ਬਹਾਦਰ ਸ਼ਾਹ ਨੂੰ ਪਤਾ ਸੀ ਜਾਂ ਧਰਮ ਸਿੰਘ ਨੂੰ ਪਤਾ, ਉਹ ਤਾਂ ਸਾਰੇ ਕਹਿੰਦੇ ਸੀ ਵੀ ਅਸੀਂ ਮਾਰਿਆ, ਕੋਈ ਕਹਿੰਦਾ ਅਸੀਂ ਮਾਰਿਆ, ਨਿਸ਼ਾਨੇ ਸਾਰੇ ਹੀ ਲਾ ਰਹੇ ਸੀ ਉਧਰ ਨੂੰ। ਉਹਨਾਂ ਨੇ ਸੋਚਿਆ ਵੀ ਸਾਡੇ ਹੀ ਤੀਰ ਲੱਗੇ ਹੋਣਗੇ, ਹੰਕਾਰ ਦੇ ਵਿੱਚ ਬੋਲਦੇ ਨੇ, ਕਹਿੰਦੇ ਜੀ ਸਾਡਾ ਤੀਰ ਆ ਇਹ ਸਾਡੇ ਪੱਥੇ ਚੋਂ ਨਿਕਲੇ ਨੇ,
ਇਹ ਮੇਰੇ ਕਰਕੇ ਲੱਗ ਜਾਵੇ।
ਦੂਜਾ ਬੋਲਿਆ ਕਹਿੰਦਾ ਜੀ ਇਹ ਤਾਂ ਮੇਰੇ ਪੱਥੇ ਚੋਂ ਨਿਕਲੇ ਨੇ, ਮੈਂ ਚਲਾਏ ਸੀ ਇਹ ਦੋਵੇਂ ਇਕੱਠੇ ਮੇਰੇ ਪੱਥੇ ਵਿੱਚੋਂ ਨਿਕਲ ਕੇ ਗਏ ਨੇ।
ਅਪਰ ਕਹੇ ਮੈਂ ਚਿਤ ਮਾਰੇ।
ਤੀਜਾ ਬੋਲਿਆ ਕਹਿੰਦਾ ਨਾ ਜੀ ਝੂਠ ਬੋਲਦਾ ਇਹ ਮੇਰੇ ਨੇ, ਇਹ ਤਾਂ ਮੈਂ ਚਲਾਏ ਸਨ।
ਤ੍ਰਿਤੀ ਕਹੇ ਮੈਂ ਸਮੁਖ ਪਰਾਰੇ।
ਤੀਜਾ ਬੋਲਿਆ ਕਹਿੰਦਾ ਜੀ ਮੈਂ ਚਲਾਏ ਨੇ। ਬਹਾਦਰ ਸ਼ਾਹ ਨੇ ਤੀਰ ਕੱਲੇ ਵਿਖਾਏ, ਜਿਹੜਾ ਸੋਨਾ ਲੱਗਾ ਹੋਇਆ ਹੱਥਾਂ ਥੱਲੇ ਦਬਾਇਆ ਹੋਇਆ, ਕੱਲੇ ਤੀਰ ਤੀਰ ਵਿਖਾਏ ਨੇ ਉੱਪਰੋਂ। ਸਾਰੇ ਇੱਕ ਦੂਜੇ ਨੂੰ ਕਹਿ ਰਹੇ, ਉਹਨਾਂ ਨੇ ਕਿਹਾ ਤੀਰਾਂ ਦੀ ਕਿਹੜਾ ਪਛਾਣ ਹੋਣੀ ਹੈ, ਕਹਿ ਦਈਏ ਵੀ ਮੇਰੇ ਪੱਥੇ ਚੋਂ ਨਿਕਲੇ ਨੇ ਮੇਰੇ ਚੋਂ ਨਿਕਲੇ ਨੇ, ਜਿਹਦਾ ਸਿਹਰਾ ਜਿਹਦੇ ਸਿਰ ਤੇ ਬੰਨਿਆ ਗਿਆ ਬੰਨਿਆ ਗਿਆ ਜਿੱਤਦਾ। ਸਾਰੇ ਕਈ ਜਾਣ ਕੇ ਤੀਜਾ ਚੌਥਾ ਵੀ ਬੋਲਿਆ ਕਹਿੰਦਾ ਜੀ ਮੇਰੇ ਤੀਰ ਹਨ
ਸਭ ਤੇਲੇ ਕਰ ਤਿਨੋ ਮਿਲਾਏ।
ਕਹਿੰਦਾ ਲਿਆਓ ਆਪਣੇ ਆਪਣੇ ਤੀਰ ਪੱਥੇ ਚੋਂ, ਬਹਾਦਰ ਸ਼ਾਹ ਕਹਿੰਦਾ ਲਿਆਓ ਤੁਹਾਡੇ ਪੱਥੇ ਵਿੱਚ ਜਿਹੜੇ ਜਿਹੜੇ ਤੀਰ ਨੇ ਲਿਆਓ ਉਹਨਾਂ ਨਾਲ ਮਿਲਾ ਕੇ ਵੇਖਦੇ ਹਾਂ।
ਕਿਮ ਸੋ ਮਿਲੈ ਨਾ ਸਮਤਾ ਪਾਏ।
ਹੁਣ ਸਤਿਗੁਰਾਂ ਦੇ ਤੀਰਾਂ ਦੇ ਬਰਾਬਰ ਕਿਸੇ ਦੇ ਤੀਰ ਨਹੀਂ ਸੀ, ਚਾਰ ਉਂਗਲ ਚੌੜੇ ਖੱਪਰੇ ਤੀਰ ਕਿਹਨੇ ਚਲਾਣੇ ਸੀ, ਇਹਨਾਂ ਦੇ ਪਿਓ ਦਾਦਿਆਂ ਨੇ ਨੀ ਕਦੇ ਚਲਾਏ ਹੋਣੇ। ਫਿਰ ਉਹਨਾਂ ਤੀਰਾਂ ਨਾਲ ਸੋਨਾ ਮੜਿਆ ਹੋਇਆ ਤੇ ਮਹਾਰਾਜ ਜੀ ਦੇ ਤੀਰਾਂ ਦੇ ਨਾਲ ਇਹਨੇ ਤੀਰ ਰਲਾ ਕੇ ਵੇਖੇ ਸਾਰਿਆਂ ਦੇ, ਕਿਸੇ ਨਾਲ ਮੇਲ ਨਹੀਂ ਖਾਂਦੇ।
ਜਾਣੈ ਸ਼ਾਹ ਭੇਵ ਤਿਨ ਸਾਰਾ।
ਬਹਾਦਰ ਸ਼ਾਹ ਸਾਰਾ ਭੇਦ ਜਾਣਦਾ ਹੈ ਕਿ ਤੀਰ ਦਸਵੇਂ ਪਾਤਸ਼ਾਹ ਦੇ ਹਨ।
ਤੁਰਕਨ ਤੇ ਪੈ ਧਰ ਨਾ ਉਚਾਰਾ।
ਪਰ ਤੁਰਕਾਂ ਦਾ ਵੀ ਡਰ ਸੀ ਨਾ ਵੀ ਇਹ ਤੁਰਕ ਬਾਦ ਮਹਾਰਾਜ ਜੀ ਦੇ ਖਿਲਾਫ ਨੇ, ਇਸ ਕਰਕੇ ਉਹਨਾਂ ਦਾ ਨਵਾਂ ਨਵਾਂ ਰਾਜਾ ਬਣਿਆ, ਇਸ ਕਰਕੇ ਭੈ ਵੀ ਰੱਖਦਾ ਉਹਨਾਂ ਦਾ ਕਿ ਜੇ ਮੈਂ ਸਿੱਧਾ ਕਿਹਾ ਵੀ ਗੁਰੂ ਗੋਬਿੰਦ ਸਿੰਘ ਦੇ ਤੀਰ ਨੇ ਇਹਨਾਂ ਨੇ ਮੰਨਣਾ ਕੋਈ ਨਹੀਂ, ਇਸ ਕਰਕੇ ਉਹਨਾਂ ਦਾ ਡਰ ਰੱਖ ਕੇ ਨਹੀਂ ਬੋਲ ਰਿਹਾ।
ਇਹ ਤੋ ਤੀਰ ਅਜਾਇਬ ਹੈ।
ਬਹਾਦਰ ਸ਼ਾਹ ਵੇਖਦਾ ਜਾਣਦਾ ਕਿ ਇਹ ਤਾਂ ਤੀਰ ਅਜਾਇਬ ਹਨ।
ਨੈ ਕੀ ਤਰਕਿਸ਼ ਕੇ ਸਭ ਲੈ।
ਕਹਿਣ ਲੱਗਾ ਬਹਾਦਰ ਸ਼ਾਹ ਆਪਣੇ ਉਮਰਾਵਾਂ ਨੂੰ, ਕਹਿੰਦਾ ਇਹ ਤੀਰ ਅਜਾਇਬ ਨੇ, ਵੇਖੋ ਤੁਹਾਡੇ ਕਿਸੇ ਤੀਰਾਂ ਦੇ ਨਾਲ ਮੇਲ ਨਹੀਂ ਖਾਂਦੇ।
ਕੇਤਕ ਕੈ ਫਰਿਸ਼ਤੇ ਆਏ ਤੁਮ ਸਾਇਤਾ ਹਿਤ ਸਮਦਾਏ।
ਫਿਰ ਬੋਲੇ ਉਮਰਾਵ ਜਦੋਂ ਵੇਖਿਆ ਵੀ ਸਾਡੇ ਤੀਰ ਨਹੀਂ ਪੇ ਰਲਦੇ, ਕਹਿੰਦੇ ਜੀ ਫਿਰ ਤਾਂ ਬਾਦਸ਼ਾਹ ਬਹਾਦਰ ਸ਼ਾਹ ਫਰਿਸ਼ਤੇ ਆਏ ਸਨ ਤੇਰੀ ਮਦਦ ਕਰਨ ਲਈ, ਖੁਦਾ ਨੇ ਭੇਜੇ ਸਨ।
ਅਜਗੈਬੀ ਦਲ ਮਾਰ ਤੇਰਾ।
ਉਹ ਅਜਗੈਬੀ ਦਲ ਆਇਆ ਹੋਵੇਗਾ ਤਾਂ ਹੀ ਇੱਕਦਮ ਦੜਦੜ ਕਰਕੇ ਪਤਾ ਨੀ ਕਿੰਨੇ ਕੁ ਦੁਸ਼ਮਣ ਡਿੱਗ ਗਏ ਸੀ ਜੰਗ ਦੇ ਮੈਦਾਨ ਵਿੱਚ।
ਕਰਿਓ ਪ੍ਰਤਾਪ ਖੁਦਾਏ ਬਡੇਰਾ।
ਖੁਦਾ ਨੇ ਤੇਰਾ ਪ੍ਰਤਾਪ ਜ਼ਾਹਰ ਕੀਤਾ ਹੈ।
ਸੁਣ ਪੇ ਕਰ ਸਭ ਹੈ ਬਿਸਮਾਏ।
ਇਹ ਸੁਣ ਵੇਖ ਕੇ ਸਾਰੇ ਹੈਰਾਨ ਹੋਏ।
ਸਲਤਨ ਪਾਏ
ਸਲਤਨਤ ਪ੍ਰਾਪਤ ਕਰਕੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ।
ਭਈ ਸ਼ਾਹ ਸਭ ਮਿਟਿਓ ਬਖੇੜਾ ਇਸ ਕਾਰਨ ਤੇ ਹਰਕ ਬਡੇਰਾ।
ਕਹਿੰਦਾ ਵੀ ਸਾਰੇ ਪਾਸੇ ਸ਼ਾਂਤੀ ਵਰਤ ਗਈ ਹੈ, ਬਖੇੜਾ ਮਿਟ ਗਿਆ, ਕਿਉਂਕਿ ਕਈ ਵਾਰੀ ਸ਼ਾਂਤੀ ਵਰਤਾਉਣ ਵਾਸਤੇ ਵੀ ਜੰਗ ਲੜਨਾ ਪੈਂਦਾ ਹੈ। ਦਸਵੇਂ ਪਾਤਸ਼ਾਹ ਦੇ ਬਚਨ ਨੇ ਦਸਮ ਦੀ ਬਾਣੀ ਵਿੱਚ, ਯੁੱਧ ਕਰੇ ਤਬ ਸ਼ਾਂਤ। ਜਦੋਂ ਯੁੱਧ ਹੁੰਦਾ ਤੇ ਯੁੱਧ ਤੋਂ ਬਾਅਦ ਹਮੇਸ਼ਾ ਸ਼ਾਂਤੀ ਆਉਂਦੀ ਹੈ। ਉਹ ਸ਼ਾਂਤੀ ਵਰਤ ਗਈ, ਬਖੇੜਾ ਮਿਟ ਗਿਆ, ਇਸ ਕਰਕੇ ਬਹਾਦਰ ਸ਼ਾਹ ਬੜਾ ਖੁਸ਼ ਹੈ। ਕਲਗੀਧਰ ਜੀ ਜਿਵੇਂ ਇੱਧਰ ਦਿੱਲੀ ਨੂੰ ਵਾਪਸ ਮੁੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਦਸਮੇਸ਼ ਪਾਤਸ਼ਾਹ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੀ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।